سکنا
ਘਰ ਨਾ ਨੇਚਲ
आनंद सखिए चरण कमल पर फुलेया, सुंदर सुगड़ सुजान देता, गुण गोविंद अमूल्या, वड भाग पाया दुख गवाया, पही पूरन आस जियो, दिनवंत नानक शरण तेरी, मिति जम की त्रास जियो, वड भाग पाया दुख गवाया, पही पूरन आस जियो, दिनवंत नानक शरण तेरी, मिति जम की त्रास जियो। वाहे गुरु जी का खालसा, वाहे गुरु जी की फतेह। परम सम्मान योग सहिद सतगुरु श्री गुरु ग्रंथ साहिब महाराज जी भी पावन पवित्र हजूरी अंदर शोभायमान होए बैठे गुरमुख प्यारे सतसंगी जनों, अमृत वेले दे सजे हुए इस दीवान दे अंदर आप जी ने होने ही सतगुरु गुरु रामदास जी दे पावन पवित्र दर कर दे कीर्तनीय गुरसिख भाई साहब भाई कृपाल सिंह जी उन्हां पासों कीर्तन सरवण कीता है। अज जो अमृत वेले धन गुरु ग्रंथ साहिब जी ने पावन पवित्र हुक्म दी दात असानू कमाण वास्ते बख्शी है। अज दे ए पवित्र बचन सतगुरु गुरु ग्रंथ साहिब जी दे अंक 927 उपर सुशोभित ने। ये जो पवित्र श्लोक और शंत आप जी ने श्रवण कीता है, असल विच इस बाणी का ऊपर वाला सरलेख है राम कली महला पंजवा रुति श्लोक। इसका भाव ए वे कि जेड़े अमृत बचन तुसी सरवण कर लगियो श्लोक और संत ए गुरु अर्जुन देव जी दे उचारण कीते हुए ने। धन गुरु पंचम पातशाह जी इस पवित्र बाणी दे राही जो हिंदुस्तान दी धरती ते खट रुत ने, 6 रुतां आउंदियां ने, उन्हां रुतां दा मनुख दे आत्मक जीवन दे नाल संबंध बना के अमृत बचन उचारन पै कर दे। कई वरी धन गुरु ग्रंथ साहिब जी दी अमृत बाणी पढ़ने ते इंज प्रतीत हुंदा है, प्रतीत की हकीकत है कि सतगुरु सानू हर दृष्टमान चीज विचों भी उस अदृष्ट नाल जुड़न दी प्रेरणा पै देंदे। हर बार दे वातावरण विचों रुत विचों थां विचों यतन करदे पै ने कि मनुख हर चीज विचों परमात्मा दी याद नू हिरदे विच बसा ले। जिवें उदाहरण दे तौर ते मनुख ने समय दी जदों वंड कीती ਤੇ ਸਭ ਤੋਂ ਜ਼ਿਆਦਾ ਅਸੀਂ ਮੰਨਦੇ ਹਾਂ ਕਿ ਯੁੱਗਾਂ ਵਿੱਚ ਇਹਨੂੰ ਵੰਡ ਦਿੱਤਾ। ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ ਚਾਰ ਯੁੱਗ ਵੰਡ ਦਿੱਤੇ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਰਪਾਲਤਾ ਕੀਤੀ। ਜੇ ਸਮਾਜ ਨੇ, ਜੇ ਲੋਕਾਂ ਨੇ ਕਿਹਾ ਵੀ ਹੁਣ ਕਲਯੁਗ ਦਾ ਪਹਿਰਾ ਆ ਗਿਆ ਹੈ, ਤੇ ਗੁਰੂ ਸਾਹਿਬ ਕਿਹਨੇ ਨੇ ਹੁਣ ਤੇ ਤਰੀਕਾ ਹੀ ਬੜਾ ਸੌਖਾ ਮਿਲ ਗਿਆ, ਬੜਾ ਵਧੀਆ ਹੋ ਗਿਆ ਜੀ ਕਲਯੁਗ ਆਇਆ। ਕਿਉਂਕਿ ਅਸੀਂ ਸਿਰਫ ਸ਼ਬਦ ਵੇਖ ਕੇ ਦੌੜਦੇ ਹਾਂ ਵੀ ਕਲਯੁਗ ਦਾ ਪਹਿਰਾ ਹੈ। ਗੁਰੂ ਸਾਹਿਬ ਕਹਿੰਦੇ ਨੇ ਸਤਯੁਗ ਵਿੱਚ, ਦੁਆਪਰ ਵਿੱਚ, ਤ੍ਰੇਤੇ ਵਿੱਚ ਇਹ ਲੋਕ ਅਨੇਕਾਂ ਤਰ੍ਹਾਂ ਦੇ ਕਰਮ ਕਰਦੇ ਸਨ। ਹਰ 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 ਇੱਕ ਯੁੱਗ ਦਾ ਆਪੋ ਆਪਣਾ ਹੀ ਧਰਮ ਸੀ। ਕਹਿੰਦੇ ਨੇ ਹੁਣ ਕਲਯੁਗ ਆ ਗਿਆ ਤੇ ਰੱਬ ਦਾ ਸ਼ੁਕਰ ਕਰ, ਹੁਣ ਕੇਵਲ ਨਾਮ ਪ੍ਰਵਾਨ ਹੈ, ਯੱਗ ਕਰਨ ਦੀ ਲੋੜ ਨਹੀਂ, ਕਰਮ ਕਾਂਡ ਕਰਨ ਦੀ ਲੋੜ ਨਹੀਂ। ਕੱਲ ਮੈਂ ਕੀਰਤ ਹਰਨਾਮਾ, ਕਹਿਣ ਲੱਗੇ ਆਪ ਕੱਲੂ ਆਇਓ ਰੇ, ਇੱਕ ਨਾਮ ਬਹੁ ਬਹੁ, ਹੁਣ ਤਾਂ ਸਭ ਤੋਂ ਵੱਡਾ ਪੁੰਨ ਹੀ ਇਹ ਵੇ ਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਕਹਿ ਸਾਹਿਬ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜੇ ਮਨੁੱਖ ਨੇ ਸਮੇਂ ਨੂੰ ਯੁੱਗਾਂ ਵਿੱਚ ਵੰਡਿਆ ਤੇ ਦਾਤਾਰ ਨੇ ਉਹਨਾਂ ਚਾਰ ਯੁੱਗਾਂ ਰਾਹੀਂ ਵੀ ਇਹਨੂੰ ਪ੍ਰਭੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਣਾ ਦਿੱਤੀ। ਯੁੱਗਾਂ ਨਾਲ ਨਹੀਂ, ਪ੍ਰਭੂ ਨਾਲ ਜੁੜਨ ਦੀ। ਮਨੁੱਖ ਨੇ ਸਮੇਂ ਨੂੰ ਵੰਡਿਆ, ਸਾਲ ਦੇ 12 ਮਹੀਨੇ ਮੁਕਰਰ ਕੀਤੇ ਗਏ। ਇਹ ਗੱਲ ਵੱਖਰੀ ਕਿ ਉਹਨਾਂ ਦੇ ਨਾਂ ਹਰ ਇੱਕ ਨੇ ਆਪੋ ਆਪਣੇ ਢੰਗ ਨਾਲ ਰੱਖ ਲਏ। ਹਜ਼ੂਰ ਨੇ 12 ਮਾਹ ਉਚਾਰਨ ਕਰਕੇ ਗੱਲ ਪੱਕੀ ਕਰ ਦਿੱਤੀ ਕਿ ਅਸਲ ਵਿੱਚ ਮਨੁੱਖ, ਤੇਰੀ ਜ਼ਿੰਦਗੀ ਦਾ ਮਕਸਦ ਹੈ ਆਨੰਦ ਦੀ ਪ੍ਰਾਪਤੀ ਕਰਨੀ, ਤੇ ਜੇਕਰ ਤੂੰ ਆਨੰਦ ਤੱਕ ਪਹੁੰਚਣਾ ਚਾਹਨਾ ਹੈ ਤੇ ਇਹਨਾਂ 12 ਮਹੀਨਿਆਂ ਵਿੱਚ ਇੱਕ ਇੱਕ ਬਚਨ ਨੂੰ ਕਮਾ ਲੈ ਤੇ ਤੇਰੀ ਜ਼ਿੰਦਗੀ ਵਿੱਚ ਵੀ ਖੇੜਾ ਜ਼ਰੂਰ ਆਵੇਗਾ। ਦੇਖੋ ਆਉਣਾ ਅੱਜ ਦੇ ਵਿਸ਼ੇ ਵਾਲੇ, ਜੇ ਅਸੀਂ ਦੇਖਿਆ 12 ਮਹੀਨੇ ਜਿਹੜੇ ਨੇ, ਇੱਕ ਮਹੀਨੇ ਵਿੱਚ 4 ਹਫ਼ਤੇ ਨੇ ਤੇ ਇੱਕ ਹਫ਼ਤੇ ਵਿੱਚ 7 ਵਾਰ ਨੇ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਨੇ 7 ਵਾਰ ਬਾਣੀ ਵਿੱਚ ਉਚਾਰਨ ਕਰ ਦਿੱਤੇ। ਜੇ 15 ਸਿੱਤਾਂ ਮੰਨੀਆਂ, ਦਾਤਾਰ ਨੇ ਉਹ 15 ਸਿੱਤਾਂ ਬਾਣੀ ਵਿੱਚ ਉਚਾਰਨ ਕਰ ਦਿੱਤੀਆਂ। ਜੇ 6 ਰੁੱਤਾਂ ਮੰਨੀਆਂ, ਮੇਰੇ ਕਿਰਪਾਲੂ ਦਾਤਾ ਜੀ ਨੇ ਰੁੱਤ ਦੇ ਸਰਲੇਖ ਤਰਲੇ ਬਾਣੀ ਉਚਾਰਨ ਕਰ ਦਿੱਤੀ। ਮੁੱਖ ਦੀ ਗੱਲ ਕੀ ਕਿ ਬੰਦੇ ਨੂੰ ਹਰ ਹੀਲੇ ਯਤਨ ਕੀਤਾ ਕਿ ਚਰਨਾਂ ਵਿੱਚ ਮਾਲਕ ਦਿਆਂ ਦੇ ਜੁੜ ਸਕੇ। ਤੇ ਇੱਥੇ ਬਸ ਨਹੀਂ, ਕੇਵਲ ਯੁੱਗਾਂ ਕਰਕੇ, ਮਸ਼ੀਨਿਆਂ ਕਰਕੇ, ਦਿਨਾਂ ਕਰਕੇ ਹੀ ਨਹੀਂ, ਮੇਰੇ ਦਾਤਾਰ ਨੇ ਮਿਹਨਤ ਕੀਤੀ। ਮਨੁੱਖ ਨੇ 4 ਪੈਰ ਦਿਨ ਤੇ 4 ਪੈਰ ਰਾਤ ਬਣਾਏ। ਬਾਬੇ ਨੇ ਕਹਿ ਦਿੱਤਾ ਤੇਰੀ ਜ਼ਿੰਦਗੀ ਦੀ ਰਾਤ ਵੀ 4 ਪੈਰ ਹੈ, ਆ ਤੂੰ ਆਪਣੀ ਜ਼ਿੰਦਗੀ ਦੇ 4 ਪੈਰ ਹੀ ਸੁਧਾਰ ਲੈ। ਫਿਰ ਪਹਿਰੇ ਉਚਾਰਨ ਕਰ ਦਿੱਤੇ। ਇਸੇ ਤਰ੍ਹਾਂ ਦਾਤਾਰ ਨੇ ਬਾਣੀ ਵਿੱਚ ਹੋਰ ਵੀ ਰਹਿਮਤਾਂ ਕੀਤੀਆਂ ਨੇ। ਫਿਰ ਆਪਾਂ ਸ਼ਬਦ ਦੇ ਵਿਸ਼ੇ ਵੱਲ ਆਈਏ। ਇਹ ਅੰਮ੍ਰਿਤ ਵਚਨ ਧੰਨ ਗੁਰੂ ਅਰਜੁਨ ਦੇਵ ਜੀ ਨੇ ਰੁੱਤੀ ਦੇ ਥੱਲੇ ਉਚਾਰਨ ਕੀਤੇ ਕਿ ਕਿਹੜੀਆਂ ਕਿਹੜੀਆਂ ਰੁੱਤਾਂ ਨੇ। ਦਾਤਾਰ ਨੇ ਇਸ ਸ਼ਬਦ ਵਿੱਚ ਸਭ ਤੋਂ ਪਹਿਲਾਂ ਜਿਸ ਰੁੱਤ ਦਾ ਜ਼ਿਕਰ ਕੀਤਾ ਹੈ ਉਹ ਹੈ ਬਸੰਤ। ਦੇਖੋ ਸਿਆਣੇ ਗੁਰਮੁਖ ਬੈਠੇ ਨੇ ਕਿ ਬਸੰਤ ਰੁੱਤ ਵੀ ਹੈ, ਬਸੰਤ ਰਾਗ ਵੀ ਹੈ, ਤੇ ਫਿਰ ਉਹਨੂੰ ਗਾਉਣ ਦਾ ਸਮਾਂ ਵੀ ਨਿਸ਼ਚਿਤ ਹੈ। ਦਰਬਾਰ ਸਾਹਿਬ ਦੇ ਅੰਦਰ ਭਾਈ ਸਾਹਿਬ ਬੈਠੇ ਨੇ, ਮਾਘ ਤੋਂ ਬਸੰਤ ਗਾਇਆ ਜਾਂਦਾ, ਆਰੰਭ ਕੀਤਾ ਜਾਂਦਾ ਤੇ ਹੋਲੇ ਮਹੱਲੇ ਤੱਕ ਉਸ ਪਵਿੱਤਰ ਅੰਮ੍ਰਿਤ ਬਾਣੀ ਨੂੰ ਉਸ ਰਾਗ ਵਿੱਚ ਬਸੰਤ ਵਿੱਚ ਗਾਇਨ ਕੀਤਾ ਜਾਂਦਾ। ਜੇ ਅਖਰੀ ਅਰਥੇ ਦੇ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਸੰਤ ਦਾ ਅਰਥ ਵਸਣਾ ਵੀ ਏ, ਬਸੰਤ ਦਾ ਅਰਥ ਰਿਤੂ ਵੀ ਏ, ਬਸੰਤ ਦਾ ਅਰਥ ਖੇੜਾ ਵੀ ਏ ਤੇ ਬਸੰਤ ਦਾ ਅਰਥ ਰਾਗ ਵੀ ਏ। ਮੈਂ ਇੱਕ ਦੋ ਪ੍ਰਮਾਣ ਅਰਥ ਕਰਕੇ ਅੱਗੇ ਤੁਰਨਾ ਵਾ। ਬਸੰਤ ਦਾ ਅਰਥ ਰਹਿਣਾ, ਵਸੇਬਾ ਕਰਨਾ, ਧੰਨ ਸੋ ਥਾਨ ਬਸੰਤ ਧੰਨ। ਇੱਕ ਅਸੀਂ ਦੁੱਖ ਹੋਰ ਪੜ੍ਹਨੇ ਆ, ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੇ। ਇੱਥੇ ਬਸੰਤ ਦਾ ਰਹਿੰਦਾ ਵਸਣਾ, ਰਹਿਣਾ। ਜਦੋਂ ਅਸੀਂ ਸ਼ਬਦ ਪੜ੍ਹਨੇ ਆ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ, ਨਾਨਕ ਤਿੰਨਾ ਬਸੰਤ ਹੈ। ਹੁਣ ਇੱਥੇ ਬਸੰਤ ਦਾ ਅਰਥ ਜਿੱਥੇ ਬਾਹਰ ਕਰਾਂਗੇ ਉੱਥੇ ਅੰਤਰਮੁਖੀ ਹੋਵੇਗਾ। ਕਿ ਉਹਨਾਂ ਭਾਗਾਂ ਵਾਲਿਆਂ ਦੇ ਵਾਸਤੇ ਖੇੜੇ ਦੀ ਰੁੱਤ ਆਈ ਹੈ, ਬਸੰਤ ਦੀ ਰੁੱਤ ਆਈ ਹੈ, ਜਿਨ੍ਹਾਂ ਦੇ ਕੰਤ ਹਿਰਦੇ ਵਿੱਚ ਨੇ ਤੇ ਜਿਨ੍ਹਾਂ ਅੰਦਰ ਪਰਮਾਤਮਾ ਦਾ ਨਾਮ ਨਹੀਂ, ਸੱਚ ਜਾਣੋ ਉਹਨਾਂ ਦੇ ਬਸੰਤ ਦੀ ਰੁੱਤ ਵਿੱਚ ਵੀ ਖੇੜੇ ਫੁੱਲ ਅੱਗ ਦੀਆਂ ਅੰਗਿਆਰੀਆਂ। ਉਹਨਾਂ ਨੇ ਬਾਹਰ ਦਾ ਖੇੜਾ ਕੀ ਭਾਵ ਰੱਖਦਾ, ਕੀ ਕੀਮਤ ਰੱਖਦਾ ਜਿਹਦੇ ਅੰਦਰ ਖੇੜਾ ਨੇ। ਸਾਹਿਬ ਨੇ ਸ਼ਬਦ ਵਰਤੇ ਕਿ ਨਾਨਕ ਤਿੰਨਾਂ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕਹਿ ਕੰਤ ਦਿਸ਼ਾ ਫੁਰੀ, ਸੇ ਐਨਸ ਫਿਰੈ ਜਲੰਤ। ਜਿਨ੍ਹਾਂ ਦੇ ਕੰਤ ਘਰ ਵਿੱਚ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਬੈਠਾ, ਸਾਹਿਬ ਕਹਿੰਦੇ ਨੇ ਉਹਦੇ ਲਈ ਬਸੰਤ ਦੇ ਫੁੱਲ ਵੀ ਜਿਹੜੇ ਨੇ ਉਹ ਅੱਗ ਦੀਆਂ ਲਾਟੇ ਬਣੇ ਬੈਠੇ। ਹੁਣ ਦੇਖੋ ਉੱਥੇ ਬਸੰਤ ਦਰਤ ਖੇੜਾ ਵੀ ਹੈ ਤੇ ਬਸੰਤ ਰਾਗ ਵੀ ਆਪਾਂ ਪੜ੍ਹਨੇ ਆ, ਬਸੰਤ ਮਹੱਲਾ ਪੰਜਵਾਂ। ਖੈਰ ਸਾਹਿਬ ਕਹਿੰਦੇ ਨੇ ਕਿ ਦੇਖੋ ਚੇਤ ਤੇ ਵੈਸਾਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਸੰਤ ਦੀ ਰੁੱਤ ਮੰਨੇ। ਇਸ ਸਮੇਂ ਵਿੱਚ ਬਸੰਤ ਹੈ। ਹਜ਼ੂਰ ਕਿਰਪਾਲੂ ਜੀ ਦੇ ਜਦੋਂ ਅਸੀਂ ਤੁਖਾਰੀ ਪੜ੍ਹਨੇ ਉਹਦੇ ਵਿੱਚ ਇਹੀ ਸ਼ਬਦ ਵਰਤੇ ਨੇ, ਕਹਿਣ ਲੱਗੇ ਚੇਤ ਦਾ ਮਹੀਨਾ, ਵੈਸਾਖ ਦਾ ਮਹੀਨਾ, ਦੇਖ ਚਾਰ ਚੁਪੇ ਫੁੱਲ ਖਿੜੇ ਨੇ, ਭਵਰੇ ਜਿਹੜੇ ਨੇ ਫੁੱਲਾਂ ਉੱਤੇ ਗੁੰਜਾਰ ਪੈ ਪਾਉਂਦੇ ਨੇ। ਪਰ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਹਨਾਂ ਭਵਰਿਆਂ ਦੀ ਆਵਾਜ਼ ਨੂੰ ਸੁਣ ਕੇ ਪ੍ਰਸੰਨਤਾ ਜ਼ਰੂਰ ਹੁੰਦੀ ਹੈ, ਖੇੜੇ ਨੂੰ ਦੇਖ ਕੇ ਬੋਲਦੇ ਨੇ, ਪਰ ਉਸ ਜੀਵ ਇਸਤਰੀ ਦਾ ਅੰਦਰ ਕਿਵੇਂ ਪ੍ਰਸੰਨ ਹੋਵੇ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੇ ਖੇੜਾ ਹੈ। ਹਜ਼ੂਰ ਨੇ ਬਚਨ ਕੀਤੇ ਨੇ, ਕਹਿਣ ਲੱਗੇ ਚੇਤ ਬਸੰਤ ਭਲਾ, ਭਵਰ ਸੁਹਾਵੜੇ, ਬਨ ਫੁੱਲੇ ਮਜਬਾਰ, ਮੈਂ ਫਿਰ ਘਰ ਬਹੁੜਾ। ਬਾਹਰ ਦਾ ਸ਼ਬਦ ਵਰਤਿਆ, ਇਹਦਾ ਮਤਲਬ ਕਿ ਬਾਹਰ ਦੇ ਇਲਾਕੇ ਵਿੱਚ ਇਹ ਬਚਨ ਉਚਾਰਨ ਕੀਤੇ ਜਾ ਰਹੇ ਨੇ। ਕਹਿੰਦੇ ਸਾਰੀ ਬਾਹਰ ਦੇ ਅੰਦਰ ਫੁੱਲ ਖਿੜ ਗਏ ਨੇ, ਚਾਰ ਚੁਪੇਰੇ ਖੇੜੇ ਹੀ ਖੇੜਾ ਗਏ, ਤੇ ਕਹਿੰਦੇ ਨੇ ਮੇਰੇ ਮਨ ਵਿੱਚ ਇੱਕੋ ਹੀ ਖੋਕ ਉੱਠਦੀ ਪਈ ਹੈ ਕਿ ਜੇ ਕਿਤੇ ਪਤੀ ਘਰ ਵਿੱਚ ਆ ਜਾਏ ਤੇ ਇਹ ਰੁੱਤ ਮੈਨੂੰ ਕਿੰਨੀ ਕੁ ਚੰਗੀ ਲੱਗੇ। ਸਾਹਿਬ ਕਹਿਣ ਲੱਗੇ ਬਨ ਫੁੱਲੇ ਮੰਜਬਾਰ, ਮੈਂ ਤੇਰ ਘਰ ਬਹੁੜੈ, ਤੇਰ ਘਰ ਨਹੀਂ ਆਵੈ, ਧਨ ਕਿਉਂ ਸੁਖ ਪਾਵੈ, ਬਿਰਹਿ ਵਿਰੋਧ ਤਨ ਛੀਜੈ, ਕੋਕਲ ਅੰਬ ਸੁਹਾਵੀ ਬੋਲੈ, ਕਿਉਂ ਦੁੱਖ ਅੰਕ ਸਖੀਜੈ, ਭਵਰ ਭਵੰਤਾ ਫੁੱਲੀ ਡਾਲੀ, ਕਿਉਂ ਜੀਵਾ ਮਰਮਾਏ। ਕਹਿਣ ਲੱਗੇ ਹੇ ਮਾਂ, ਜੇ ਮੇਰਾ ਪਰਮਾਤਮਾ ਤੋਂ ਵਿਛੋੜਾ ਪਿਆ ਰਿਹਾ ਤੇ ਜਿਤਨੇ ਮਰਜ਼ੀ ਭਵਰੇ ਗੁੰਜਾਰਾਂ ਪਾਈ ਜਾਣ, ਮੈਨੂੰ ਇਹਨਾਂ ਦੀ ਗੁੰਜਾਰ ਨਾਲ ਕੀ ਭਾ ਜੇ ਮੇਰੇ ਅੰਦਰ ਤੇ ਖੇੜੇ ਨਹੀਂ ਤੇ। ਮੈਂ ਬੇਨਤੀ ਕਰਾਂ, ਦੇਖੋ ਹਜ਼ੂਰ ਨੇ ਜਦੋਂ ਬਾਰਾਂ ਮਾਂ ਤੁਖਾਰੀ ਉਚਾਰਿਆ ਤੇ ਬਾਰਾਂ ਮਾਂ ਮਾਂਝ, ਇੱਥੇ ਹਜ਼ੂਰ ਨੇ ਸ਼ਬਦ ਵਰਤੇ ਨੇ ਫੁੱਲ ਖਿੜੇ ਨੇ, ਤੇ ਮਾਂਝ ਵਿੱਚ ਸ਼ਬਦ ਵਰਤੇ ਨੇ ਕਿ ਆਨੰਦ ਦੀ ਪ੍ਰਾਪਤੀ ਲਈ ਹੀ ਚੇਤ ਹੈ। ਖੇੜਾ ਤੇ ਆਨੰਦ ਸ਼ਬਦ ਦੋਨੋਂ ਇੱਕੋ ਹੀ ਨੇ। ਉੱਥੇ ਹਜ਼ੂਰ ਨੇ ਕਿਹਾ ਚੇਤ ਗੋਬਿੰਦ ਆਰਾਧਿਐ ਹੋਵੈ ਆਨੰਦ ਘੜਾ। ਖੇੜਾ ਤੇ ਆਨੰਦ ਇੱਕੋ ਸ਼ਬਦ ਨੇ। ਦੇਖੋ ਇਹ ਕਹਿਣ ਮਾਤਰ ਨੇ, ਰੱਬ ਮੇਰ ਕਰੇ ਕਿ ਇਹ ਐਵੇਂ ਨੀ ਖੇੜਾ ਮਿਲ ਜਾਂਦਾ। ਖੇੜੇ ਦਾ ਅਰਥ ਖੁਸ਼ੀ ਪ੍ਰਸੰਨਤਾ, ਤੇ ਮੈਂ ਪਿਛਲੇ ਦਿਨ ਅਰਥ ਕੀਤੀ ਸੀ ਅਸੀਂ ਖੇੜੇ ਦਾ ਅਰਥ ਇਹ ਨਾ ਕਰੀਏ ਕਿ ਜੇ ਰੱਬ ਨੇ ਅੱਜ ਪੁੱਤਰ ਦੀ ਦਾਤ ਦਿੱਤੀ ਕਹੀਏ ਜੀ ਬਹੁਤ ਆਨੰਦ ਬਣ ਗਿਆ, ਜੇ ਪ੍ਰਸ਼ਾਦਾ ਚੰਗਾ ਸਵਾਦਾ ਛਕ ਲਿਆ ਕਹਿ ਦਿੱਤਾ ਬਸ ਜੀ ਪ੍ਰਸ਼ਾਦਾ ਛਕ ਕੇ ਆਨੰਦ ਆ ਗਿਆ, ਜੇ ਕਿਸੇ ਬੰਦੇ ਨੂੰ ਮਿਲ ਲਿਆ ਕਹਿਣ ਲੱਗੇ ਇਸ ਨੂੰ ਮਿਲ ਕੇ ਤੇ ਆਨੰਦ ਆ ਗਿਆ ਹੈ। ਗੁਰਮਖੋ ਇਹ ਆਨੰਦ ਹੈ ਕੁਝ ਥੋੜ ਚਿਰਾਂ, ਪਰ ਜਿਸ ਆਨੰਦ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਨਾ, ਸੱਚ ਜਾਣੋ ਉਹ ਪ੍ਰਾਣਾ ਦੇ ਬਿਨਸੰਗ ਤੋਂ ਬਾਅਦ ਵੀ ਆਨੰਦ ਦਾ ਖਾਤਮਾ ਨਹੀਂ, ਉਹ ਪਰਮ ਆਨੰਦ ਹੈ। ਤਾਂ ਹੀ ਤਾਂ ਪਰਮਾਤਮਾ ਨੂੰ ਪਰਮਾਨੰਦ ਸ਼ਬਦ ਨਾਲ ਵਰਤਿਆ, ਪੂਰਨ ਪਰਮਾਨੰਦ ਬਖਾਨਾ। ਉੱਥੇ ਪਰਮਾਨੰਦ ਅਰਥ ਭਗਤ ਪਰਮਾਨੰਦ ਨਹੀਂ, ਉਹ ਪਰਮ ਆਨੰਦ ਜਿੱਥੇ ਕੋਈ ਕਮੀ ਨਹੀਂ, ਕੋਈ ਚਿੰਤਾ ਨਹੀਂ। ਤੇ ਦੇਖੋ ਰੱਬ ਮੇਰ ਕਰੇ ਖੇੜਾ ਸਭ ਨੂੰ ਨਸੀਬ ਨਹੀਂ ਹੁੰਦਾ। ਤੁਸੀਂ ਸਵੇਰ ਤੋਂ ਸ਼ਾਮ ਤੱਕ ਬੇਅੰਤ ਲੋਕ ਦੇਖਦੇ ਹੋ ਜਿਨ੍ਹਾਂ ਦੇ ਮੱਥੇ ਤੇ ਤਿਉੜੀ ਕਦੀ ਨਹੀਂ ਜਾਂਦੀ, ਜਦੋਂ ਬੋਲਦੇ ਨੇ ਜ਼ਬਾਨ ਵਿੱਚੋਂ ਵੀ ਇੰਜ ਲੱਗਦਾ ਜਿਵੇਂ ਅੱਗ ਨਿਕਲਦੀ ਹੋਵੇ। ਤੇ ਸੋਚੀ ਦਾ ਰੱਬਾ, ਮਨੁੱਖਾ ਸਰੀਰ ਮਿਲਿਆ, ਅੰਦਰ ਅੱਗ ਦਾ ਭਾਂਬੜ ਬਾਲੀ ਬੈਠੇ ਨੇ, ਇਹਨਾਂ ਨੂੰ ਖੇੜਾ ਕਦੋਂ ਨਸੀਬ ਹੋਵੇਗਾ। ਫੁੱਲ ਖਿੜਿਆ ਸੀ ਤੇ ਲੰਘਾ ਜਾਂਦਾ ਸੀ ਇੱਕ ਕਵੀ, ਉਹ ਕਹਿੰਦਾ ਗੁਣ ਐ ਗੁੰਚੇ ਤੇਰੀ ਕਿਸਮਤ ਤੇ ਦਿਲ ਖਿਲਤਾ ਹੈ, ਗੁੰਚੇਦਾਰ ਸਾਹਿਬ ਸਮਝਦੇ ਹੋ ਖੇੜੇ ਪੁੱਲ ਨੂੰ ਕਹਿੰਦਾ ਹੈ ਕਿ ਤੈਨੂੰ ਵੇਖ ਕੇ ਮੇਰਾ ਅੰਦਰ ਨਾ ਥੋੜਾ ਜਿਹਾ ਦਰਦ ਆ ਗਿਆ। ਪੁੱਲ ਨੇ ਪੁੱਛਿਆ ਜੀ ਕਿਉਂ, ਖੇੜਾ ਐਵੇਂ ਨੀ ਮਿਲਦਾ। ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ। ਕਹਿੰਦਾ ਮੈਂ ਤੇਰੇ ਤੋਂ ਇਸ ਕਰਕੇ ਹੈਰਾਨ ਆ, ਤੂੰ ਥੋੜ ਚਿਰ ਲਈ ਖਿੜਿਆ ਤੇ ਮੇਰੀਆਂ ਅੱਖਾਂ ਭਰੀਆਂ ਨੇ, ਥੋੜੇ ਚਿਰ ਤੋਂ ਬਾਅਦ ਤੂੰ ਮਰਜਾ ਜਾਣਾ। ਪਰ ਦੇਖਿਓ ਉਸ ਫੁੱਲ ਦਾ ਉੱਤਰ ਕੀ ਸੀ। ਉਹ ਕਹਿੰਦਾ ਮੈਂ ਕਦੀ ਇਸ ਘਬਰਾਹਟ ਨੂੰ ਲਿਆ ਹੀ ਨਹੀਂ, ਤੈਨੂੰ ਦੱਸਿਆ ਮੈਂ ਥੋੜ ਚਿਰਾ ਖਿੜਿਆ। ਕਹਿੰਦਾ ਮੈਂ ਉਸ ਬਦਬੋ ਨਾਲੋਂ ਥੋੜਾ ਚਿਰ ਖਿੜਨਾ ਪ੍ਰਵਾਨ ਕਰਾਂਗਾ ਕਿ ਥੋੜੇ ਚਿਰ ਦੇ ਖੇੜੇ ਵਿੱਚ ਵੀ ਲੋਕ ਮੇਰੇ ਕੋਲੋਂ ਮਹਿਕ ਲੈ ਕੇ ਜਾਂਦੇ। ਉਸ ਜ਼ਿੰਦਗੀ ਨੂੰ ਫੂਕਣਾ ਜਿਹੜੀ 100 ਸਾਲ ਤੱਕ ਕੂੜ ਦੇ ਗੱਡੇ ਢੋਂਦੇ ਰਹੀਏ ਤੇ ਕੋਲ ਕਿਸੇ ਬੈਠੇ ਨੂੰ ਆਨੰਦ ਨਾ ਮਿਲੇ। ਸ਼ਬਦ ਵਰਤੇ ਉਸ ਸੱਜਣ ਨੇ, ਕਹਿੰਦਾ ਇਹ ਗੁੰਚੇ ਤੇਰੀ ਕਿਸਮਤ ਤੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ। ਗੁੰਚੇ ਨੇ ਕਿਹਾ ਇਸ ਚਮਨ ਮੈਂ ਐ ਬਾਬਾ ਇੱਕ ਤਬਸਮ ਵੀ ਕਿਸੇ ਮਿਲਦਾ ਹੈ, ਕਿਲ ਸੰਸਾਰ ਚਮਨ ਵੀ ਤੂੰ ਤੱਕ ਇੱਕ ਘੜੀ ਦਾ ਖੇੜਾ ਕਿਸੇ ਨੂੰ ਮਿਲਦਾ ਹੈ। ਤੇ ਖੇੜਾ ਅਸਲ ਵਿੱਚ ਆਪਣੇ ਆਪ ਵਿੱਚ ਹੀ ਇੱਕ ਆਨੰਦ ਹੈ। ਸੱਚ ਜਾਣੋ ਫੁੱਲ ਖਿੜਦੇ ਹੀ ਉਦੋਵੇਂ ਜਦੋਂ ਅੰਦਰੋਂ ਭਰ ਜਾਂਦਾ ਹੈ, ਭਰਨ ਤੋਂ ਬਿਨਾਂ ਖੇੜਾ ਹੈ ਹੀ ਨਹੀਂ। ਸਾਹਿਬ ਨੇ ਅੱਜ ਖੈਰ ਸ਼ਬਦ ਵਰਤੇ ਨੇ, ਬਸੰਤ ਰੁੱਤ ਖੇੜੇ ਦੀ ਰੁੱਤ ਹੈ, ਬਸੰਤ ਰੁੱਤ ਫੁੱਲਾਂ ਦੇ ਖਿੜਨ ਦਾ ਸਮਾਂ ਹੈ। ਜਦੋਂ ਫੁੱਲ ਸੁਗੰਧੀ ਨਾਲ ਮਹਿਕ ਨਾਲ ਭਰਪੂਰ ਹੁੰਦਾ ਹੈ, ਉਹਦੀਆਂ ਪੰਖੜੀਆਂ ਖਿੜਦੀਆਂ ਨੇ, ਭਰੇ ਹੋਏ ਖਿੜਦੇ ਨੇ ਤੇ ਖਿੜੇ ਹੋਏ ਲੰਘਣ ਵਾਲਿਆਂ ਨੂੰ ਸੁਗੰਧੀ ਦਿੰਦੇ ਨੇ। ਸੱਚ ਜਾਣੋ ਗੁਰਮੁਖ ਵੀ ਉਦੋਂ ਖੇੜੇ ਵਿੱਚ ਆਉਂਦਾ ਜਦੋਂ ਉਹਦਾ ਅੰਦਰ ਪਰਮਾਤਮਾ ਦੀ ਨਾਮ ਦੀ ਮਹਿਕ ਨਾਲ ਭਰ ਜਾਏ। ਇਹੀ ਕਾਰਨ ਕਿ ਪੁਰਾਣੇ ਸਮੇਂ ਇੱਕ ਸ਼ਬਦ ਵਰਤਦੇ ਸਨ, ਜਨਮ ਸਾਖੀ ਵਿੱਚ ਮੈਂ ਬੜੀ ਵਾਰੀ ਸ਼ਬਦ ਪੜ੍ਹੇ ਨੇ ਕਿ ਕਰਤਾਰਪੁਰ ਦੀ ਧਰਤੀ ਤੇ ਇੱਕ ਤਪਾ ਮੁਸ਼ਕਿਆ ਹੈ। ਇਹਦਾ ਅਰਥ ਕੀ ਸੀ? ਫਲਾਣੀ ਥਾਂ ਤੇ ਇੱਕ ਸਾਧੂ ਮੁਸ਼ਕਿਆ ਹੈ। ਮੁਸ਼ਕਿਆ ਦਾ ਅਰਥ ਸੀ ਕਿ ਅੰਦਰੋਂ ਭਰਿਆ ਪਿਆ ਸੀ ਸੁਗੰਧੀ ਨਾਲ, ਅੱਜ ਉਹਦੀ ਸੁਗੰਧੀ ਦਾ ਨਾਪਾ ਖੁੱਲ ਗਿਆ, ਅੱਜ ਉਸਦਾ ਅੰਦਰ ਜਿਹੜਾ ਉਹ ਖਿੜਾਓ ਵਿੱਚ ਆਇਆ, ਹਰ ਲੰਘਣ ਵਾਲੇ ਨੂੰ ਉਹ ਆਪਣੇ ਕੋਲੋਂ ਆਨੰਦ ਦਿੰਦਾ। ਤੇ ਸੱਚ ਜਾਣੋ ਜਿਸ ਬੰਦੇ ਦੇ ਅੰਦਰ ਖੇੜਾ ਆ ਜਾਏ ਉਹਨੂੰ ਫਿਰ ਆਵਾਜ਼ਾਂ ਮਾਰਨ ਦੀ ਲੋੜ ਨਹੀਂ, ਲੋਕੋ ਮੇਰੇ ਕੋਲ ਆਓ। ਅੰਦਰ ਖੇੜਾ ਬਣਾ ਕੇ ਬੈਠ ਤਾਂ ਸਹੀ, ਮਹਿਕ ਦੇ ਸ਼ਦਾਈ ਭਵਰੇ ਬਗੈਰ ਸੱਦੇ ਪੱਤਰ ਤੇਰੇ ਘਰ ਵਿੱਚ ਆ ਜਾਣਗੇ। ਜਦੋਂ ਅੰਦਰ ਖੇੜਾ ਹੁੰਦਾ ਉਦੋਂ ਮਹਿਕ ਦੇ ਭਵਰੇ, ਮਹਿਕ ਦੇ ਸ਼ਦਾਈ ਭਵਰੇ ਆ ਪਾਉਂਦੇ ਨੇ। ਭਾਈ ਵੀਰ ਸਿੰਘ ਉਹਨਾਂ ਨੇ ਸ਼ਬਦ ਇੱਕ ਕਵਿਤਾ ਕਹੀ, ਉਹ ਵੀ ਫੁੱਲ ਤੇ ਧਿਆਨੀ, ਕਈ ਥਾਵਾਂ ਤੇ ਉਹਦਾ ਸੁਰਲੇਖ ਦਿੱਤਾ ਫੁੱਲ ਤੇ ਜੋਗੀ। ਉਹਨਾਂ ਨੇ ਸ਼ਬਦ ਬੜੇ ਸੋਹਣੇ ਕਹੇ। ਉਹ ਕਵੀ ਸੱਜਣ ਨੇ ਕਿਹਨੇ ਨੇ ਫੁੱਲ ਖਿੜਿਆ ਤੇ ਇੱਕ ਧਿਆਨ ਵਿੱਚ ਮਗਨ ਬੰਦਾ ਫੁੱਲ ਦੇ ਕੋਲੋਂ ਨਿਕਲਿਆ, ਬਗੀਚੇ ਕੋਲੋਂ ਨਿਕਲਿਆ। ਉਹਨੇ ਖਿੜੇ ਕੋਲ ਫੁੱਲ ਨੂੰ ਦੇਖਿਆ ਤੇ ਕਿੰਨਾ ਸਮਾਂ ਉਸ ਫੁੱਲ ਤੇ ਅੱਖਾਂ ਗੜਾ ਕੇ ਧਿਆਨ ਨਾਲ ਤੱਕਦਾ ਰਿਹਾ। ਭਾਈ ਵੀਰ ਸਿੰਘ ਕਹਿੰਦੇ ਸਾਡੇ ਮਨ ਵਿੱਚ ਆਇਆ ਇਹਨੂੰ ਪੁੱਛ ਹੀ ਲਈਏ ਕਿ ਕਿੰਨੀ ਦੇਰ ਦਾ ਤੂੰ ਇੱਥੇ ਖਲੋਤਾ, ਫੁੱਲ ਨੂੰ ਦੇਖੀ ਜਾਂਦਾ, ਆਖਿਰ ਤੇਰਾ ਮਕਸਦ ਕੀ? ਕਹਿੰਦੇ ਨੇ ਉਸ ਜੁੜੇ ਹੋਏ ਬੰਦੇ ਨੂੰ ਜਿਹੜਾ ਫੁੱਲ ਤੇ ਟਿਕ ਟਿਕੀ ਲਾ ਕੇ ਦੇਖਦਾ ਪਿਆ ਸੀ, ਅਸੀਂ ਕੋਲ ਹੋ ਕੇ ਪੁੱਛ ਲਿਆ, ਵੇ ਜੁੜੇ ਮਨਾ, ਸ਼ਬਦ ਕੈਸੇ ਵਰਤੇ, ਵੇ ਜੁੜੇ ਮਨਾ, ਕਿੰਨੀ ਦੇਰ ਦਾ ਮੈਂ ਦੇਖਣਾ ਪਿਆ ਤੂੰ ਫੁੱਲ ਨੂੰ ਇੱਕ ਟਿਕ ਟਿਕੀ ਨਾਲ ਦੇਖਣਾ, ਤੂੰ ਧਿਆਨ ਨਾਲ ਦੇਖਣਾ, ਕੀ ਕਾਰਨ ਇੰਨਾ ਚਿਰ ਟਿਕਣ ਦਾ? ਕਹਿੰਦਾ ਉਸ ਧਿਆਨੀ ਨੇ ਅੱਗੋਂ ਉੱਤਰ ਦਿੱਤਾ, ਕਹਿੰਦਾ ਮੈਂ ਲੰਘਿਆ ਵਾ, ਜਿਹਨੂੰ ਮਿਲਿਆ ਵਾ ਕਿਸੇ ਦੇ ਚਿਹਰੇ ਤੇ ਤਿਉੜੀ ਹੈ, ਕਿਸੇ ਦੀਆਂ ਅੱਖਾਂ ਵਿੱਚ ਗੁੱਸਾ ਹੈ, ਕਿਸੇ ਦੇ ਲਬਾਂ ਤੇ ਫਿੱਕਾਪਨ ਹੈ। ਕਹਿੰਦਾ ਬਸ ਇੱਕ ਆ ਫੁੱਲ ਦੇਖਿਆ, ਕੋਲੋ ਲੰਘਿਆ ਤੇ ਮਨ ਨੇ ਕਿਹਾ ਫੁੱਲ ਤੂੰ ਬੰਦਿਆਂ ਨਾਲੋਂ ਚੰਗਾ ਹੈ, ਘੱਟੋ ਘੱਟ ਲੰਘਦਿਆਂ ਨੂੰ ਖੇੜੇ ਸੁਗੰਧੀ ਪਿਆ ਦੇਣਾ, ਮੈਂ ਚਾਹੁੰਦਾ ਵਾ ਤੇਰੇ ਖੇੜੇ ਦਾ ਰਾਜ ਕੀ, ਮੈਂ ਇਹਦੇ ਅੰਦਰ ਦੀਆਂ ਗੱਲਾਂ ਸੁਣਨੀਆਂ ਚਾਹੁੰਦਾ, ਮੈਂ ਚਾਹੁੰਦਾ ਇਹਦੀਆਂ ਪੱਤੀਆਂ ਨੂੰ ਇਸ ਫੁੱਲ ਨੂੰ ਜੀਭ ਲਾ ਦਿਆਂ ਤੇ ਇਹਦੀ ਜੀਭ ਬੋਲ ਕੇ ਦੱਸੇ ਕਿ ਮੇਰੇ ਅੰਦਰ ਦੇ ਖੇੜੇ ਦਾ ਰਾਜ ਕੀ। ਭਾਈ ਸਾਹਿਬ ਕਹਿੰਦੇ ਨੇ ਅੱਗੋਂ ਫਿਰ ਉਸ ਫੁੱਲ ਨੇ ਬੋਲ ਕੇ ਉੱਤਰ ਨਹੀਂ ਦਿੱਤਾ, ਉਹਦੇ ਖੇੜੇ ਨੇ ਉੱਤਰ ਦੇ ਦਿੱਤਾ, ਰਾਜ ਕੀ? ਸ਼ਬਦ ਵਰਤੇ ਨੇ ਭਾਈ ਵੀਰ ਸਿੰਘ ਨੇ, ਕਹਿੰਦੇ ਖੇੜੇ ਫੁੱਲ ਨੂੰ ਧਿਆਨੀ ਸੀ ਇੱਕ ਧਿਆਨ ਨਾਲ ਪਿਆ ਭਰਦਾ। ਧਿਆਨੀ ਦਰ ਤੇ ਜਿਹੜਾ ਧਿਆਨ ਵਿੱਚ ਮਗਨ ਹੁੰਦਾ, ਕਿਹੜੇ ਫੁੱਲ ਨੂੰ ਧਿਆਨੀ ਸੀ, ਇੱਕ ਧਿਆਨ ਨਾਲ ਪਿਆ ਭਰਦਾ। ਅਸਾਂ ਪੁੱਛਿਆ, ਜੁੜੇ ਮਨਾ ਤੂੰ ਕਿਉਂ ਪਿਆ ਇਸ ਤੇ ਮਰਦਾ। ਅਸਾਂ ਪੁੱਛਿਆ, ਜੁੜੇ ਮਨਾ ਤੂੰ ਕਿਉਂ ਪਿਆ ਇਸ ਤੇ ਮਰਦਾ। ਕਹਿਣ ਲੱਗਾ, ਮੈਂ ਸੁਣਨੀਆਂ ਚਾਹਾਂ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਵ ਲਾਣ ਦਾ ਯਤਨ ਪਿਆ ਹਾਂ ਕਰਦਾ। ਮੈਂ ਧਿਆਨ ਨਾਲ ਚਾਹੁੰਦਾ ਇਹਦੀ ਜੀਵ ਲੱਗੇ, ਇਹ ਬੋਲੇ ਤੇ ਸਹੀ। ਇਸ ਲਈ ਖਿੜੇ ਫੁੱਲ ਨੂੰ ਧਿਆਨੀ ਸੀ, ਇੱਕ ਧਾਨ ਨਾਲ ਪਿਆ ਭਰਦਾ। ਅਸਾਂ ਪੁੱਛਿਆ, ਖਿੜੇ ਮਨਾ ਤੂੰ ਕਿਉਂ ਪਿਆ ਇਸ ਤੇ ਮਰਦਾ। ਕਹਿਣ ਲੱਗਾ, ਮੈਂ ਸੁਣਨੀਆਂ ਚਾਹਾਂ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਵ ਲਾਣ ਦਾ ਯਤਨ ਪਿਆ ਹਾਂ ਕਰਦਾ। ਜੋਗੀ ਧਿਆਨ ਧਰਿੰਦਾ ਪੁੱਤਾਂ, ਫੁੱਲ ਜੀਵ ਨਾ ਲਾਈ। ਚੁੱਪ ਜੀਵ ਤਾਂ ਬੋਲ ਰਹੀ ਸੀ, ਪਰ ਜੋਗੀ ਨੂੰ ਨਾ ਦਿਖਾਈ। ਖੇੜਾ ਤੇ ਇੱਕ ਚੁੱਪ ਹੈ, ਖੇੜਾ ਤਾਂ ਇੱਕ ਅੰਦਰ ਦਾ ਆਨੰਦ ਹੈ। ਗੁਰਮੁਖੋ, ਜਿਹੜੇ ਚੁੱਪ ਵਿੱਚ ਟਿਕ ਜਾਂਦੇ ਨੇ, ਮੈਂ ਬੇਨਤੀ ਕਰਾਂ, ਇਹ ਉਹ ਚੁੱਪ ਨਹੀਂ ਜਿਹਨੂੰ ਬਾਬਾ ਜੀ ਨੇ ਕਿਹਾ ਚੁੱਪ ਹੈ ਚੁੱਪ ਨਾ ਹੋ ਗਈ। ਗੁਰਮੁਖੋ, ਉਹ ਚੁੱਪ ਜਿੱਥੇ ਅੰਦਰ ਬਿਲਕੁਲ ਸ਼ਾਂਤ ਹੈ, ਉਸ ਚੁੱਪ ਦਾ ਕਿੰਨਾ ਕੁ ਆਨੰਦ ਹੈ, ਉਸ ਚੁੱਪ ਵਿੱਚ ਕਿੰਨੀ ਕੁ ਦਾਤੇ ਦੀ ਮਿਹਰ ਹੈ। ਕਹਿਣ ਲੱਗੇ, ਜੋਗੀ ਧਿਆਨ ਧਰਿੰਦਾ ਪੁੱਤਾ, ਫੁੱਲ ਜੀਵ ਨਾ ਲਾਈ। ਚੁੱਪ ਜੀਵ ਤਾਂ ਬੋਲ ਰਹੀ ਸੀ, ਪਰ ਜੋਗੀ ਨੂੰ ਨਾ ਦਿਖਾਈ। ਕੂਕ ਕੂਕ ਪਿਆ ਸੋਹਣਾ ਆਖੇ, ਤਨ ਮਨ ਮੇਰਾ ਖੇੜਾ, ਖਿੜਨ ਖੜਾਵਣ ਬਾਜੋ ਸਾਨੂੰ ਹੋਰ ਸੁਰਤ ਨਹੀਂ ਕਾਈ। ਕਹਿੰਦਾ, ਮੇਰਾ ਜੀਵਨ ਹੀ ਖੇੜਾ ਹੈ, ਮੇਰਾ ਜੀਵਨ ਹੀ ਆਨੰਦ ਹੈ, ਤੇ ਜਿਹਦੇ ਕੋਲ ਖੇੜਾ ਹੋਵੇ ਉਹਦੀ ਚੁੱਪ ਜੀਵ ਵੀ ਲੋਕਾਂ ਨੂੰ ਬਹੁਤ ਕੁਝ ਦੱਸ ਜਾਂਦੀ। ਭਾਈ ਗੁਰਦਾਸ ਜੀ ਹੋਣਾ ਨੇ ਨਾ ਇਸੇ ਖੇੜੇ ਦੇ ਸੰਬੰਧੀ ਇੱਕ ਪਵਿੱਤਰ ਪੌੜੀ ਕਹੀ ਆਪਣੀ ਰਚਨਾ ਵਿੱਚ ਕਿ ਗੁਰਸਿੱਖ ਚੁੱਪ ਹੈ, ਉਹਦੀ ਚੁੱਪ ਵੀ ਲੋਕਾਂ ਦਾ ਭਲਾ ਕਰ ਜਾਂਦੀ ਹੈ। ਸੱਚ ਜਾਣੋ ਗੁਰਮੁਖੋ ਕਿ ਅਸੀਂ ਬੋਲਨੇ ਬਹੁਤ ਪਏ ਹਾਂ, ਕਮੀ ਕਿਤੇ ਨੀ। ਹਰ ਗੁਰੂ ਘਰ ਦੇ ਅੰਦਰ ਜਿੰਨੇ ਮਾਇਕ ਨੇ ਉਦੋਂ ਵੱਧੂ ਨੇ ਉੱਥੇ ਬੋਲਣ ਵਾਲੇ ਬੈਠੇ ਹੁੰਦੇ ਨੇ। ਹਰ ਬੰਦਾ ਜਿਹੜਾ ਜਿਹਨੇ ਚਾਰ ਅੱਖਰ ਵੀ ਕਿਤੇ ਪੰਫਲੈਟ ਕਿਸੇ ਵਿੱਚੋਂ ਪੜ੍ਹ ਲੈਣੇ ਨਾ, ਉਹਨੂੰ ਓਨੀ ਦੇਰ ਤੱਕ ਪਚਦੇ ਨੀ ਜਿੰਨੀ ਦੇਰ ਤੱਕ ਉਹ ਸਟੇਜ ਤੋਂ ਕਹਿ ਨਾ ਲੈ, ਕਿਉਂਕਿ ਬੋਲਣ ਦਾ ਆਪਣਾ ਇੱਕ ਰਸ ਹੈ। ਪਰ ਇਹ ਗੱਲ ਕਦੀ ਭੁੱਲਿਓ ਨਾ, ਮੈਂ ਕਹਿੰਦਾ ਉਹ ਭਾਗਾਂ ਵਾਲੇ ਨੇ ਜਿਹਨੇ ਰੱਬ ਨੇ ਚੁੱਪ ਦੀ ਬੋਲੀ ਦੇ ਦਿੱਤੀ, ਜਿਹਨਾਂ ਕੋਲ ਅੰਦਰ ਦਾ ਟਿਕਾ ਆ ਗਿਆ। ਭਾਈ ਗੁਰਦਾਸ ਨੇ ਇੱਕ ਸ਼ਬਦ ਵਰਤੇ ਨੇ, ਕਿਹਨਾਂ ਨੇ ਗੁਰਸਿੱਖ ਫੁੱਲ ਦੀ ਤਰ੍ਹਾਂ ਚੁੱਪੇ, ਕਿਹਨਾਂ ਨੇ ਲੋਕਾਂ ਨੂੰ ਕੀ ਪਤਾ ਉਹ ਕਿਹੜੀ ਥਾਂ ਤੇ ਜੁੜਿਆ। ਭਾਈ ਸਾਹਿਬ ਦੀ ਪੌੜੀ ਹੈ, ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਚੁੱਪ ਜੀਵ ਕੀ ਹੈ ਕਿ ਗੁਰੂ ਕੇ ਸਿੱਖ ਨੇ ਗੁਰੂ ਦੇ ਬਚਨ ਸੁਣੇ ਨੇ, ਅੰਦਰੋਂ ਬਿਲਕੁਲ ਸਿਆਣਾ, ਤੇ ਬਾਹਰੋਂ ਜਦੋਂ ਦੀ ਕਿਰਿਆ ਨੂੰ ਉਹਦੇ ਵਿਹਾਰ ਨੂੰ ਤਕੀਏ ਤੇ ਅੰਜ ਲੱਗਦਾ ਵੀ ਜਿਹਨੂੰ ਇਹਨੇ ਦੀਨ ਦੁਨੀਆਂ ਦਾ ਪਤਾ ਹੀ ਕੋਈ ਨਹੀਂ। ਦੇਖੋ, ਮੈਂ ਇੱਕ ਦਿਨ ਬਾਣੀ ਪੜ੍ਹਦਿਆਂ ਮਨ ਵਿੱਚ ਆਇਆ, ਅਸੀਂ ਕਹਿੰਦੇ ਹਾਂ ਕਪਟੀ ਬੰਦਾ ਜਿਹੜਾ ਅੰਦਰੋਂ ਹੋਰ ਹੁੰਦਾ ਤੇ ਬਾਹਰੋਂ ਹੋਰ ਹੁੰਦਾ ਹੈ। ਸ਼ਬਦ ਪੜ੍ਹਦੇ ਹਾਂ ਨਾ ਕਿ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆਂ। ਅਸੀਂ ਕਹਿੰਦੇ ਹਾਂ ਅੰਦਰੋਂ ਬਾਹਰੋਂ ਇੱਕ ਚਾਹੀਦਾ ਹੈ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੀ ਭਗਤ ਵੀ ਅੰਦਰੋਂ ਹੋਰ ਹੁੰਦਾ ਤੇ ਬਾਹਰੋਂ ਹੋਰ ਹੁੰਦਾ, ਫਰਕ ਕਿਉਂ ਹੈ? ਹਾਂ, ਕਪਟੀ ਅੰਦਰੋਂ ਮੈਲਾ ਹੁੰਦਾ ਹੈ, ਬਾਹਰੋਂ ਨਿਰਮਲ ਹੁੰਦਾ ਹੈ, ਪਰ ਰੱਬ ਭਗਤ ਜਿਹੜਾ ਉਹ ਅੰਦਰੋਂ ਪਵਿੱਤਰ ਹੁੰਦਾ, ਬਾਹਰੋਂ ਬਿਲਕੁਲ ਸਾਦ ਮੁਰਾਦਾ ਤੁਰਿਆ ਫਿਰਦਾ। ਜੇ ਕਹੀਏ ਵੀ ਭਗਤ ਜਿਹੜਾ ਅੰਦਰੋਂ ਬਾਹਰੋਂ ਇੱਕ ਹੁੰਦਾ, ਸਾਹਿਬ ਨੇ ਇੱਕ ਸ਼ਬਦ ਕਿਹਾ, ਸਾਚ ਨਾਮ ਮੇਰਾ ਮਨ ਲਾਗਾ। ਅੰਦਰੋਂ ਹੋਰ ਤੇ ਬਾਹਰੋਂ ਹੋਰ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸ਼ੋ ਮੇਰਾ ਥਾ ਥਾ ਬਾਗਾ। ਕਹਿੰਦੇ ਨੇ ਬਾਹਰੋਂ ਮੈਂ ਗੱਲਾਂ ਬਾਤਾਂ ਜ਼ਰੂਰ ਕਰਨਾ ਵਾ। ਕਹਿਣ ਲੱਗੇ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਕਹਿੰਦੇ ਨੇ ਬਾਹਰੋਂ ਇੰਜਾ ਜਿਵੇਂ ਤਾਣੇ ਪੇਟੇ ਦੀ ਤਰ੍ਹਾਂ, ਜਿਵੇਂ ਸੂਤ ਤਾਣਾ ਪੇਟਾ, ਆਪ ਸਮਝਦੇ ਹੋ ਸ਼ਬਦ ਨਾ, ਕਿ ਉਹ ਤਾਣੇ ਪੇਟੇ ਦੀ ਤਰ੍ਹਾਂ ਮੈਂ ਬਿਲਕੁਲ ਦੁਨੀਆਂ ਵਿੱਚ ਰਚਿਆ ਮਿਚਿਆ ਵਾਂ, ਤੇ ਜੇ ਮੇਰੇ ਕੋਈ ਅੰਦਰ ਨੂੰ ਪੁੱਛ ਕੇ ਦੇਖੇ, ਬਾਹਰੋਂ ਜੀਵਨ ਮੇਰਾ ਤਾਣਾ ਪੇਟਾ ਹੈ, ਅੰਦਰ ਵਾਲਾ ਜੀਵਨ ਮੇਰਾ ਕਮਲ ਫੁੱਲ ਦੀ ਤਰ੍ਹਾਂ ਨਿਰਲੇਪਤਾ ਵਾਲਾ ਹੈ। ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਕਹਿਣ ਲੱਗੇ, ਪਿਆਰਿਓ, ਮੈਂ ਬਾਹਰੋਂ ਬਿਲਕੁਲ ਸੰਸਾਰੀ ਹਾਂ, ਤੇ ਅੰਦਰੋਂ ਕੋਈ ਪੁੱਛੇ ਤੇ ਮੈਂ ਬਿਲਕੁਲ ਕਰਤਾਰੀ ਹਾਂ। ਅੰਦਰ ਮੇਰਾ ਕਰਤਾਰ ਤੋਂ ਦੂਰ ਸਿੱਖ ਬਣਾ ਹੈ ਗੁਰੂ ਨੇ ਸੀ। ਘਰ ਬਾਰੀ ਦਾ ਮਤਲਬ ਕੀ ਸੀ ਜੀ? ਭਾਈ ਸਾਹਿਬ ਨੇ ਬੜੀ ਵਾਰੀ ਸ਼ਬਦ ਵਰਤੇ ਨੇ ਘਰ ਬਾਰੀ, ਘਰ ਬਾਰੀ ਦਾ ਅਰਥ ਇਹੀ ਹੈ ਕਿ ਬਾਹਰੋਂ ਬਿਲਕੁਲ ਸੰਸਾਰੀ ਹੋਵੇ ਤੇ ਅੰਦਰੋਂ ਬਿਲਕੁਲ ਥਿਰ ਘਰ ਨਾਲ ਜੁੜਿਆ ਹੋਵੇ। ਸਾਹਿਬ ਨੇ ਸ਼ਬਦ ਵਰਤੇ ਨੇ, ਮੈਂ ਤੇਰੀ ਬੇਨਤੀ ਕਰਨੀ ਚਾਹੁੰਦਾ। ਉੱਥੇ ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ ਉਹ ਖੇੜੇ ਵਿੱਚ ਰਹਿੰਦਾ। ਬਿਨ ਗੁਰ ਸ਼ਬਦ ਨਾ ਸੁਣੀ ਬੋਲਾ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਨ ਅੰਨਾ ਖੋਲਾ। ਫਿਰ ਅੱਗੇ ਉਹ ਬਚਨ ਵਰਦੇ ਨੇ ਕਿ ਪਿਆਰਿਆ ਕਿ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ ਚੁੱਪ ਚ ਬੋਲਾ, ਬੋਲਦਾ ਕੋਈ ਨਹੀਂ ਪਰ ਵਾਹਿਗੁਰੂ ਸ਼ਬਦ ਦੇ ਪਿਆਲੇ ਨੂੰ ਆਪਣੇ ਲਬਾਂ ਨਾਲ ਲਾਏ, ਲੋਕਾਂ ਦੇ ਭਾਣੇ ਚੋਪੇ ਪਰ ਕੀ ਪਤਾ ਉਹ ਜ਼ਿੰਦਗੀ ਦਾ ਇੱਕ ਇੱਕ ਸਵਾਸ ਨਾਮ ਦੇ ਪਿਆਲੇ ਵਿੱਚੋਂ ਘੁੱਟਾ ਪਿਆ ਭਰਦਾ। ਦੇਖੋ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇੱਕ ਕਿਤਾਬ ਲਿਖੀ ਸੀ, ਉਹ ਕਿਤਾਬ ਮੈਂ ਅਕਸਰ ਅਰਜ਼ ਕਰਨਾ ਹੁੰਦਾ, ਜਿਹੜੇ ਵਾਕਈ ਚੁੱਪ ਦੇ ਗਾਹਕ ਨੇ ਨਾ ਉਹ ਜ਼ਰੂਰ ਪੜ੍ਹ। ਉਹਦਾ ਨਾਮ ਹੈ ਚੁੱਪ ਪ੍ਰੀਤ ਦੇ ਸ਼ਹਿਨਸ਼ਾਹ ਵਪਾਰੀ। ਪਰ ਕਰੀਏ ਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨਾ ਹੋਵੇ ਐਵੇਂ ਹਾਰੀ ਸਾਰੀ ਦਾ ਵਸ ਨਹੀਂ ਉਹਨੂੰ ਪੜ੍ਹਨਾ, ਉਹਨੂੰ ਪੜ੍ਹਨ ਵਾਸਤੇ ਸੁਰਤੀ ਬਿਰਤੀ ਵਾਲੇ ਬੰਦੇ ਚਾਹੀਦੇ ਨੇ। ਉਹਨੂੰ ਪੜ੍ਹਨ ਵਾਲੇ ਬੰਦੇ ਜਿਹੜੇ ਨੇ ਬਾਹਰ ਦੀ ਕੱਟੜ ਬਿਰਤੀ ਵਾਲੇ ਨਹੀਂ ਚਾਹੀਦੇ। ਧਿਆਨ ਦਿਓ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ, ਉਹਨੇ ਸ਼ਬਦ ਜਿਹੜੇ ਵਰਤੇ ਨੇ ਉਹਦੀ ਕਵਿਤਾ ਪੜ੍ਹਨੇ ਆ, ਉਹਨੇ ਤਾਂ ਹਰ ਬੰਦੇ ਨੂੰ ਬਾਬੇ ਨਾਨਕ ਦਾ ਸਿੱਖ ਬਣਾ ਤਾ। ਉਹ ਪੂਰਨ ਦੀ ਗੱਲ ਕਰਦਾ ਸੀ, ਕਾਦਰੀ ਯਾਰ ਦਾ ਕਿੱਸਾ ਵੀ ਪੜ੍ਹਦੇ ਸੁਣਨੇ ਆਏ। ਉਹਨੇ ਪੂਰਨ ਦੀ ਗੱਲ ਕਰਦਿਆਂ ਕਿਹਾ, ਕਹਿਣ ਲੱਗੇ ਪੂਰਨ ਕਹਿੰਦਾ ਗੋਰਖਨਾਥ ਨੂੰ ਪਕੜ ਆਪਣੀਆਂ ਮੁੰਦਰਾਂ ਤੇ ਕੰਨ ਕਰ ਮੇਰੇ ਸਾਬਤ, ਤੈਨੂੰ ਲੱਗੇ ਪਤਾ ਬਾਬੇ ਨਾਨਕ ਦੇ ਸਿੱਖ ਨੂੰ ਹੱਥ ਪਾਉਣ ਦਾ। ਹੁਣ ਦੇਖੋ ਅਸੀਂ ਕਹਾਂਗੇ ਇਹਨੇ ਕੀ ਗੱਲ ਕਰ ਦਿੱਤੀ ਬਾਬੇ ਨਾਨਕ ਦੇ ਸਿੱਖ ਨੂੰ। ਉਸ ਬੰਦੇ ਦੇ ਅੰਦਰ ਦੀ ਉਡਾਰੀ ਜਿਹੜੀ ਉਹ ਸਾਡੀ ਤਰ੍ਹਾਂ ਥੱਲੇ ਪੱਧਰ ਦੀ ਨਹੀਂ, ਉਹ ਕਹਿੰਦਾ ਗੁਰੂ ਨਾਨਕ ਸਾਹਿਬ ਪ੍ਰੇਮ ਦਾ ਸੋਮਾ ਨੇ, ਜਿਤਨੇ ਪ੍ਰੇਮੀ ਸੰਸਾਰ ਦੇ ਨੇ ਉਸ ਸੋਮੇ ਵਿੱਚੋਂ ਨਿਕਲੀਆਂ ਹੋਈਆਂ ਧਾਰਾਵਾਂ ਨੇ। ਉਹ ਪ੍ਰੇਮ ਦਾ ਸੋਮਾ, ਉਹਦੇ ਵਿੱਚੋਂ ਸਾਰੇ ਪ੍ਰੇਮ ਦੀਆਂ ਛੋਟੀਆਂ ਛੋਟੀਆਂ ਧਾਰਾਂ ਨਿਕਲਦੀਆਂ ਪਈਆਂ। ਉਹਨਾਂ ਜਦੋਂ ਚੁੱਪ ਪ੍ਰੀਤ ਦੇ ਸ਼ਹਿਨਸ਼ਾਹ ਵਪਾਰੀ ਬੁੱਕ ਲਿਖੀ, ਉਸ ਬੁੱਕ ਦੇ ਉਸ ਕਿਤਾਬ ਦੇ ਆਰੰਭ ਵਿੱਚ ਜਿਹੜਾ ਉਹਨਾਂ ਜ਼ਿਕਰ ਕੀਤਾ, ਇਹ ਜ਼ਿਕਰ ਉਸ ਸੱਜਣ ਦਾ ਹੈ ਜਦੋਂ ਬਗਦਾਦ ਵਿੱਚ ਰਬਾਬ ਵੱਜੀ ਤੇ ਉਸ ਮੁਸਲਮਾਨ ਸੱਜਣ ਨੇ ਬਾਬੇ ਦਾ ਸ਼ਬਦ ਸੁਣਿਆ। ਚੁੱਪ ਪ੍ਰੀਤ ਕੀ? ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਿਆ ਉਸ ਸੱਜਣ ਨੇ, ਤੇ ਕਹਿੰਦੇ ਉਸ ਸੱਜਣ ਦਾ ਨਾਮ ਸੀ ਬਹਿਲੋਲ। ਉਸ ਬਹਿਲੋਲ ਨੇ, ਸ਼ੇਖ ਬਹਿਲੋਲ ਵੀ ਕਹਿੰਦੇ ਆ, ਕੀਰਤਨ ਸੁਣਿਆ ਕਈ ਦਿਨ ਨਿਰੰਤਰ, ਤੇ ਉਸ ਕੀਰਤਨ ਦੀ ਤਸਵੀਰ ਵੀ ਦੁਨੀਆਂ ਤੋਂ ਵੱਖਰੀ ਸੀ। ਭਾਈ ਗੁਰਦਾਸ ਹੋਰਾਂ ਨੇ ਬੜੀ ਵਾਰੀ ਸ਼ਬਦ ਵਰਤੇ ਨੇ ਕੀਰਤਨ ਸੰਬੰਧੀ, ਰਬਾਬ ਸੰਬੰਧੀ, ਪਰ ਜਦੋਂ ਬਗਦਾਦ ਦੀ ਧਰਤੀ ਦੇ ਕੀਰਤਨ ਦਾ ਜ਼ਿਕਰ ਕੀਤਾ, ਉੱਥੇ ਨਾਲ ਦੱਸਿਆ ਲੋਕਾਂ ਦੀ ਅਵਸਥਾ ਕੀ ਸੀ। ਆਪਾਂ ਪੜ੍ਹਨੇ ਆ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਵਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ, ਅਗਲੀ ਤੋਕੇ ਸੁਨ ਮੁਨ ਨਗਰੀ ਪਈ। ਹੁਣ ਅਸੀਂ ਇਹਦੇ ਅਰਥ ਕਰਦੇ ਨੇ ਸੁਨ ਮੁਨ ਨਗਰੀ ਦੇ ਸਾਰੇ ਪੱਥਰ ਹੋ ਗਏ ਜੀ, ਇਹ ਕਰ ਰਹੇ ਨਾ। ਸੁਨ ਮੁਨ ਅਵਸਥਾ ਕੀ? ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕੀਰਤਨ ਦੀ ਆਵਾਜ਼ ਕੰਨਾਂ ਵਿੱਚ ਪਈ, ਤੇ ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਵਿੱਚ ਕੀਰਤਨ ਦੀ ਸਰੋਤ ਕੀਰਤਨ ਦੀ ਆਵਾਜ਼ ਪੈ ਗਈ, ਸੱਚ ਜਾਣੋ ਕੋਈ ਬੰਦਾ ਐਸਾ ਨਹੀਂ ਸੀ ਜਿਹਦੇ ਅੰਦਰ ਅਫੁਰ ਅਵਸਥਾ ਨਾ ਗਈ ਹੋਵੇ। ਬਿਲਕੁਲ ਸ਼ਾਂਤ ਹੋ ਗਿਆ, ਚੁੱਪ ਵਰਤ ਗਈ, ਸੁਨ ਮੁਨ ਨਗਰੀ ਪਈ। ਦੇਖ ਪੀਰ ਭਇਆ ਹੈਰਾਨਾ, ਦੇਖ ਹੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਹੁਣ ਇਹਦੇ ਅਰਥ ਕੀ ਨੇ ਕਿ ਦੇਖ ਹੈ ਧਿਆਨ ਲਗਾਏ ਕਰ, ਇਹਦਾ ਮਤਲਬ ਉਹ ਕੋਲ ਨਹੀਂ ਆਇਆ ਜਿਹੜਾ ਦਸਤਗੀਰ ਹੈ, ਉਹ ਵੀ ਅੰਦਰੋਂ ਜਾਗਿਆ, ਉਹ ਧਿਆਨ ਲਾ ਕੇ ਦੇਖਦਾ ਜੀ ਵਾਂਗ ਤਾਂ ਮੈਂ ਵੀ ਰੋਜ਼ ਦੇਣਾ, ਰੱਬ ਦੀ ਗੱਲ ਤਾਂ ਮੈਂ ਵੀ ਕਰਨਾ, ਇਹ ਕਿਹੜਾ ਜੀ ਨਵਾਂ ਆ ਗਿਆ ਜਿਹਦੀ ਉੱਚੀ ਇੱਕ ਆਵਾਜ਼ ਨੇ ਪੂਰੇ ਦੇ ਪੂਰੇ ਬਗਦਾਦ ਦੇ ਲੋਕਾਂ ਨੂੰ ਸੁਣ ਕਰ ਦਿੱਤਾ। ਫਿਰ ਅਸੀਂ ਸ਼ਬਦ ਵਰਤਨੇ ਆ ਜੀ, ਇਹ ਤਾਂ ਕਵੀਆਂ ਦੇ ਖਿਆਲ ਹੁੰਦੇ ਜੀ। ਮੈਂ ਕਹਿੰਦਾ ਉਹਨੇ ਗੁਰੂ ਕੇ ਸਿੱਖੋ, ਜਿਸ ਬਾਬੇ ਦੀ ਬਾਣੀ ਕਹਿੰਦੀ ਗੁਰਮੁਖ ਕੋਟ ਉਧਾਰ ਦਾ ਭਾਈ, ਤੇ ਨਾਮ ਹੈ ਇੱਕ ਕੜੀ, ਤੇ ਉਸ ਬਾਬੇ ਦੀ ਬੋਲਾਂ ਵਿੱਚ ਕਿੰਨੀ ਕੁ ਸਮਰੱਥਾ ਹੋਵੇਗੀ ਕਿ ਲੋਕਾਂ ਦੇ ਅੰਦਰ ਟਿਕੇ ਨੀ। ਸੁਨ ਮੁਨ ਨਗਰੀ ਪਈ, ਦੇਖ ਫਕੀਰ ਪਿਆ ਹੈਰਾਨਾ, ਵੇਖ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਸਿਰਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਤੇ ਬਾਬਾ ਮਰਦਾਨਾ ਜੀ ਕਹਿੰਦੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਮੇਰਾ ਬਾਬਾ ਉੱਥੇ ਕੀਰਤਨ ਹੋਇਆ ਇਸ ਘਟਨਾ ਨੂੰ ਜੇ ਪੜ੍ਹਨਾ ਹੋਵੇ ਇੱਕ ਕਿਤਾਬ ਲਿਖੀ ਸੀ ਡਾਕਟਰ ਕਿਰਪਾਲ ਸਿੰਘ ਹੋਣਾ ਨੇ ਕਿ ਜਨਮ ਸਾਖੀ ਪਰੰਪਰਾ ਉਹਦੇ ਵਿੱਚ ਬਹੁਤ ਗਿਆਨ ਦੀਆਂ ਗੱਲਾਂ ਉਹਨਾਂ ਦਿੱਤੀਆਂ ਉਹਨਾਂ ਚਾਰ ਪੰਜ ਜਨਮ ਸਾਖੀਆਂ ਨੂੰ ਆਧਾਰ ਬਣਾ ਕੇ ਉਹਦਾ ਵਿਸ਼ਲੇਸ਼ਣ ਕੀਤਾ ਪਹਿਲੀ ਜਨਮ ਸਾਖੀ ਉਹਨਾਂ ਰੱਖੀ ਇਹ ਪੁਰਾਤਨ ਜਨਮ ਸਾਖੀ ਜਿਹਨੂੰ ਵਲੈਤ ਵਾਲੀ ਜਨਮ ਸਾਖੀ ਵੀ ਸ਼ਬਦ ਵਰਤਨੇ ਦੂਜੀ ਜਨਮ ਸਾਖੀ ਰੱਖੀਏ ਭਾਈ ਬਾਲੇ ਵਾਲੀ ਜਨਮ ਸਾਖੀ ਤੀਜੀ ਰੱਖੀਏ ਕਿ ਮਿਹਰਬਾਨ ਵਾਲੀ ਚਤੁਰਭੁਜ ਵਾਲੀ ਖਾਰਜੀ ਵਾਲੀ ਜਨਮ ਸਾਖੀ ਤੇ ਚੌਥੀ ਉਹਨਾਂ ਸ਼ਬਦ ਵਰਤਿਆ ਕਿ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਉਹਦੇ ਵਿੱਚ ਉਹਨਾਂ ਜਦੋਂ ਬਗਦਾਦ ਦਾ ਜ਼ਿਕਰ ਕੀਤਾ ਤੇ ਵੈਸੇ ਬਗਦਾਦ ਦਾ ਅਰਥ ਕੀ ਅਸੀਂ ਸ਼ਬਦ ਵਰਤਨੇ ਆ ਬਗਦਾਦ ਦਾ ਅਰਥ ਹੈ ਕਿ ਇੱਕ ਸ਼ਹਿਰ ਇਰਾਕ ਦਾ ਇੱਕ ਸ਼ਹਿਰ ਤੇ ਅਸਲ ਵਿੱਚ ਇਨਸਾਈਕਲੋਪੀਡੀਆ ਆਫ ਇਸਲਾਮ ਦੇ ਮੁਤਾਬਕ ਬਗਦਾਦ ਦਾ ਅਖਰੀ ਅਰਥ ਰੱਬ ਦਾ ਦਿੱਤਾ ਹੋਇਆ ਤੋਹਫਾ ਜਦੋਂ ਕਿਤੇ ਉਸ ਸ਼ਹਿਰ ਦੇ ਅਰਥ ਪੜ੍ਹੋ ਨਾ ਜੇ ਹੁਣ ਅਸੀਂ ਅੰਮ੍ਰਿਤਸਰ ਦੇ ਅਰਥ ਕਰਦੇ ਹਾਂ ਆਮ ਬੰਦਾ ਕਹਿੰਦਾ ਹੈਗਾ ਇੱਕ ਸ਼ਹਿਰ ਪਰ ਜਦੋਂ ਅੰਮ੍ਰਿਤਸਰ ਦੇ ਅੰਦਰ ਅਰਥ ਕਰਾਂਗੇ ਤਾਂ ਅਰਥ ਇਹ ਬਣੇਗਾ ਜਿੱਥੇ ਅੰਮ੍ਰਿਤ ਦਾ ਸਰੋਵਰ ਹੈ ਦੇਖੋ ਕਈ ਸ਼ਬਦ ਐਸੇ ਨੇ ਜਿਨ੍ਹਾਂ ਸ਼ਹਿਰਾਂ ਦੇ ਅਰਥ ਬੜੇ ਚੰਗੇ ਨੇ ਇੱਕ ਭਾਸ਼ ਕਵੀ ਨੇ ਸ਼ਬਦ ਵਰਤੇ ਨੇ ਮੈਂ ਵੈਸੇ ਥੋੜਾ ਜਿਹਾ ਨਿਕਲ ਚੱਲਿਆ ਆਪਣੇ ਵਿਸ਼ੇ ਤੋਂ ਮੈਂ ਫਿਰ ਆਉਣਾ ਪੁਰਾਣੇ ਲੋਕ ਜਿਹੜੇ ਸਨ ਉਹ ਸ਼ਹਿਰਾਂ ਦੇ ਨਾਂ ਵਿੱਚੋਂ ਵੀ ਕੁਝ ਨਾ ਕੁਝ ਸਿੱਖਿਆ ਲੈਂਦੇ ਸਨ ਇੱਕ ਭਾਸ਼ ਕਵੀ ਨੇ ਕੁਝ ਸ਼ਹਿਰਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਕਵਿਤ ਭਾਈ ਸਾਹਿਬ ਨੂੰ ਪਤਾ ਹੈ ਆਪਣੇ ਸਮਝ ਆਉਣਾ ਕਹਿੰਦੇ ਨੇ ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ ਮੈਂ ਸ਼ਹਿਰ ਸਾਣੇ ਗਿਰਨੇ ਨੇ ਤੇ ਹੈ ਨੀ ਹਿੰਦੁਸਤਾਨ ਦੀ ਸ਼ਹਿਰ ਇਹਨਾਂ ਦੇ ਅਰਥ ਕੀ ਨੇ ਪੂਰਬ ਕੀ ਕਮਾਈ ਸੋ ਤੋ ਪੱਛਮ ਮੈਂ ਬੈਠ ਖਾਈ ਆਗਰੇ ਕੀ ਖੇਪ ਤੋਂ ਇਹ ਕਛੂ ਨਾ ਚਲਾਈ ਗੇ ਆਗਰਾ ਤੁਹਾਨੂੰ ਪਤਾ ਜਿੱਥੇ ਤਾਜ ਮਹਿਲ ਇੱਕ ਸ਼ਹਿਰ ਹੀ ਹੈ ਨਾ ਆਗਰੇ ਕੀ ਖੇਪ ਤੋਂ ਇਹ ਕਛੂ ਨਾ ਚਲਾਈ ਗੇ ਕਹਿਣ ਲੱਗੇ ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਵਿਗਾੜ ਦੀਆਂ ਜਗਾਤਰੀ ਕੀ ਲੂਟ ਪਟਿਆਲੇ ਮਾਂਝ ਪਾਈ ਗੇ ਸਾਂਝ ਕੇ ਜੋ ਸਾਥੀ ਸੋ ਤੋ ਸਦਾ ਹੀ ਲਾਹੌਰ ਬੋਲੇ ਛੋਟ ਬੈਰੋ ਵਾਲ ਚਿੱਤ ਅੰਮ੍ਰਿਤ ਸਾਰੇ ਲਾਈ ਗੇ ਨਾਭੇ ਕੇ ਜੋ ਲੋਕ ਸੋ ਤੋ ਸਦਾ ਹੀ ਪੁਕਾਰਤੇ ਹੈ ਭਾਈ ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਜਾਈ ਹੈ ਹੁਣ ਸਾਰੇ ਸ਼ਹਿਰ ਨੇ ਨਾ ਤੁਸੀਂ ਕਹੋਗੇ ਵੀ ਇਹਦਾ ਅਰਥ ਕੀ ਹੋ ਗਿਆ ਮੈਂ ਕਹਿੰਦਾ ਉਸ ਬੰਦੇ ਨੇ ਕਮਾਲ ਕਰ ਦਿੱਤੀ ਕਹਿੰਦੇ ਸ਼ਹਿਰਾਂ ਤੋਂ ਲੰਘਦਾ ਵੀ ਰੱਬ ਨੂੰ ਚੇਤੇ ਕਰਿਆ ਕਰ ਹੁਣ ਮੈਂ ਤੇ ਅਰਥ ਕਰਨ ਲੱਗਾ ਕਹਿੰਦੇ ਨੇ ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ ਪੂਰਬ ਜਿੱਧਰੋਂ ਸੂਰਜ ਨਿਕਲਦਾ ਪੱਛਮ ਜਿੱਥੇ ਛਿਪਦਾ ਕਹਿੰਦੇ ਉਹ ਬੰਦਿਆ ਪੂਰਬ ਕੀ ਕਮਾਈ ਪੂਰਬਲੇ ਕਰਮਾ ਕਰਕੇ ਮਨੁੱਖਾ ਦੇਈ ਮਿਲ ਗਈ ਆ ਪੱਛਮ ਮੈਂ ਬੈਠ ਖਾਈ ਇੱਥੇ ਬਹਿ ਕੇ ਨੂੰ ਤਬਾਹ ਪਿਆ ਕਰਨਾ ਆਗਰੇ ਕੀ ਖੇਪ ਤੋਂ ਇਹ ਕਛੂ ਨਾ ਚਲਾਈ ਗਏ ਆਗਰੇ ਦਰ ਤੇ ਸ਼ਹਿਰ ਆਗਰਾ ਨੀ ਇੱਥੇ ਕਰਦਾ ਉਹ ਆਗਰੇ ਦਰ ਤੇ ਅੱਗੇ ਜਾਣਾ ਮਰਨ ਤੋਂ ਬਾਅਦ ਅੱਗੇ ਜਾਣ ਵਾਸਤੇ ਕੋਈ ਕਮਾਈ ਕੀਤੀ ਆ ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ ਆਗਰੇ ਕੀ ਖੇਪ ਤੋਂ ਇਹ ਕਛੂ ਨਾ ਚਲਾਈ ਹੈ ਕਹਿਣ ਲੱਗੇ ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਵਿਗਾੜ ਦੀਆ ਦਿੱਲੀ ਸਾਨੂੰ ਪਤਾ ਸਾਡੀ ਕੈਪੀਟਲ ਹੈ ਹੁਣ ਦਿੱਲੀ ਦਾ ਅਰਥ ਦਿਲ ਦਿੱਲੀ ਕੇ ਦਲਾਲੋ ਹੁਣ ਦਿਲ ਦੇ ਦਲਾਲ ਕੌਣ ਨੇ ਬਾਬਾ ਜੀ ਨੇ ਬਾਣੀ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਕਹਿੰਦੇ ਨੇ ਕਿ ਉੱਥੇ ਦਲਾਲ ਜਿਹੜੇ ਨੇ ਨਾ ਉਹ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਦਿੱਲੀ ਕੇ ਦਲਾਲ ਜਿਹੜੇ ਨੇ ਕਾਮ ਕ੍ਰੋਧ ਲੋਭ ਓਹਕਾਰ ਕਿਤੇ ਰੱਬ ਦੀ ਬੰਦਗੀ ਦਾ ਵਣਜ ਹੋਣ ਲੱਗਦਾ ਹੈ ਇੰਨੇ ਭੈੜੇ ਨੇ ਵਿੱਚ ਫੁਰਨੇ ਉੱਠਾ ਤੋਂ ਸੌਦਾ ਹੀ ਵਿਗਾੜ ਦਿੰਦੇ ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਵਿਗਾੜ ਦੀਆ ਜਗਾਦਰੀ ਕੀ ਲੂਟ ਹੁਣ ਜਗਾਦਰੀ ਦੋ ਸ਼ਬਦ ਆਪਾਂ ਵੈਸੇ ਨੇ ਹਰਿਆਣੇ ਦਾ ਇੱਕ ਸ਼ਹਿਰ ਹੈ ਯਮੁਨਾਨਗਰ ਜਗਾਦਰੀ ਕਹਿੰਦੇ ਹੁਣ ਜਗਾਦਰੀ ਦਾ ਅਰਥ ਹੁੰਦਾ ਜਗ ਦਰੀ ਜੋ ਜਗਤ ਵਿੱਚ ਤੂੰ ਕਮਾਈ ਪਿਆ ਕਰਨਾ ਹੈ ਨਾ ਜਗ ਵਿੱਚ ਕਮਾ ਕਮਾ ਕੇ ਰੱਖਣਾ ਪਟਿਆਲੇ ਮਾਝ ਪਾਈ ਗਏ ਪਟਿਆਲਾ ਸਾਡਾ ਜ਼ਿਲ੍ਹਾ ਪੰਜਾਬ ਦਾ ਪਰ ਉਹਨਾਂ ਅਰਥ ਕੀਤੇ ਨੇ ਪੇਟ ਰੂਪੀ ਆਲਾ ਜੋ ਕੁਝ ਕਮਾਨਾ ਹੈ ਤਾਂ ਆਲੇ ਚ ਛੱਟੀ ਜਾਣਾ ਹੈ ਕਦੀ ਅੱਗੇ ਵਾਸਤੇ ਵੀ ਕੁਝ ਰੱਖ ਲੈ ਜਗਾਦਰੀ ਕੀ ਲੂਟ ਪਟਿਆਲੇ ਮਾਝ ਪਾਈ ਗਏ ਸਾਂਝ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ ਲਾਹੌਰ ਦਰਸ ਸਾਡਾ ਇੱਕ ਪੰਜਾਬ ਦਾ ਸ਼ਹਿਰ ਪਾਕਿਸਤਾਨ ਵਿੱਚ ਰਹਿ ਗਿਆ, ਪਾਕਿਸਤਾਨ ਪੰਜਾਬ ਦਾ ਸ਼ਹਿਰ ਲਾਹੌਰ। ਉਹ ਕਹਿੰਦੇ ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ, ਲਾਹੌਰ ਦਰ ਤੇ ਲਿਆ ਹੋਰ। ਕਹਿੰਦੇ ਨੇ ਜਿਹੜੇ ਨਾਲ ਦੇ ਘਰ ਦੇ ਜੀਆਂ, ਇਹ ਨੀ ਕਹਿਣਾ ਪੁੱਤਰ ਬੜੀ ਕਮਾਈ ਕਰ ਲਈ ਬਸ, ਉਹ ਕਹਿਣਗੇ ਆ ਪੰਡ ਰੱਖਿਆ ਛੇਤੀ ਕਰ ਹੋਰ ਲੈ ਆ, ਲਿਆ ਹੋਰ ਹੋਰ ਲੈ ਕੇ ਆ। ਸੰਘ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ। ਤੇ ਅਗਲਾ ਬਚਨ ਉਹਨਾਂ ਕਹਿਤਾ, ਕਹਿਣ ਲੱਗੇ ਪਿਆਰੇ ਚੇਤੇ ਰੱਖੀ, ਇਹਨਾਂ ਲੋਕਾਂ ਨੇ ਤੇਰੇ ਅੰਦਰ ਨੂੰ ਟਿਕਾ ਨੀ ਦੇਣਾ, ਛੋੜ ਵੈਰੋਵਾਲ। ਵੈਰੋਵਾਲ ਆਪਣਾ ਪੰਜਾਬ ਦਾ ਕਸਬਾ, ਚਿੱਤ ਅੰਮ੍ਰਿਤਸਰ ਲਾਈ। ਵੈਰੋਵਾਲ ਜਿਹੜੇ ਅੰਦਰ ਵੈਰ ਦੇ ਬਲ ਪਾਈ ਬੈਠਾ ਨਾ, ਇਹਨਾਂ ਵੈਰ ਨੂੰ ਬਾਹਰ ਕੱਢ ਕੇ ਆਪਣੇ ਚਿੱਤ ਨੂੰ ਗੁਰੂ ਰੂਪੀ ਅੰਮ੍ਰਿਤ ਸਰੋਵਰ ਵਿੱਚ ਜੋੜ। ਔਰ ਅਗਲੀ ਉਹਨਾਂ ਸ਼ਬਦ ਕਿਆ ਕਹਿਣ ਲੱਗੇ, ਨਾਭੇ ਕੇ ਜੋ ਲੋਕ, ਨਾਭਾ ਸਾਡੀ ਇੱਕ ਰਿਆਸਤ ਸੀ, ਹੁਣ ਉਹਨਾਂ ਅਰਥ ਕੀਤੇ ਨੇ ਨਾਭੇ ਦਰ ਤੇ ਨਾ ਭੈ, ਨਾ ਭੈ ਦਰ ਤੇ ਜਿਨ੍ਹਾਂ ਨੂੰ ਮੌਤ ਦਾ ਭੈ ਨੀ ਸੰਤ ਜਾਣ। ਨਾਭੇ ਕੇ ਜੋ ਲੋਕ ਸੋ ਤੋਂ ਸਦਾ ਹੀ ਪੁਕਾਰ ਤੇ ਹੈ, ਜਿਨ੍ਹਾਂ ਨੂੰ ਡਰ ਕੋਈ ਨੀ, ਉਹ ਸੰਤ ਦਿਨ ਸਦਾ ਪੁਕਾਰ ਕੇ ਕਹਿੰਦੇ ਸਹਾਰਨ ਕੇ ਰਸਤੇ। ਸਹਾਰਨਪੁਰ ਸ਼ਹਿਰ ਹੈ ਯੂਪੀ ਦਾ। ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਜਾਈ ਹੈ, ਜੇ ਹਰ ਦੁਆਰ ਜਾਣੇ, ਜੇ ਰੱਬ ਦੇ ਦਰ ਤੇ ਜਾਣੇ ਤੇ ਸਹਿਣਾ ਸ਼ੁਰੂ ਕਰਦਾ। ਜਿਸ ਬੰਦੇ ਦੇ ਅੰਦਰ ਸਹਾਰਨ ਦੀ ਬਿਰਤੀ ਆ ਜਾਏ, ਉਹ ਰੱਬ ਦੇ ਘਰ ਤੱਕ ਜਾ ਸਕਦਾ ਹੈ। ਹੁਣ ਦੇਖੋ ਉਹਨਾਂ ਲੋਕਾਂ ਨੇ ਸ਼ਹਿਰਾਂ ਵਿੱਚੋਂ ਰੱਬ ਦੀ ਗੱਲ ਕਰ ਦਿੱਤੀ ਤੇ ਉਹ ਸ਼ਬਦ ਨੇ ਆਪਾਂ ਪੜ੍ਹਨੇ ਆ। ਮੈਂ ਬਚਨ ਬੇਨਤੀ ਕੀਤੀ, ਉਹ ਬਚਨ ਹੈ, ਪੂਰਬ ਕੀ ਕਮਾਈ ਸੋ ਤੋ ਪੱਛਮ ਮੈਂ ਬੈਠ ਕਾਈ, ਆਗਰੇ ਕੀ ਖੇਪ ਤੋਂ ਕਛੂ ਨਾ ਚਲਾਈ ਹੈ। ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਬਿਗਾੜ ਦੀਆ, ਜਗਾਦਰੀ ਕੀ ਲੂਟ ਪਟਿਆਲੇ ਮਾਝ ਪਾਈ ਹੈ। ਸੰਗ ਕੇ ਜੋ ਸਾਥੀ ਸੋ ਤੋ ਸਦਾ ਹੀ ਲਾਹੌਰ ਬੋਲੇ, ਛੋੜ ਵੈਰੋਵਾਲ ਚਿੱਤ ਅੰਮ੍ਰਿਤਸਰ ਲਾਈ ਹੈ। ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਪਿਆਰੇ ਕਿ ਨਾਭੇ ਕੇ ਜੋ ਲੋਕ ਸੋ ਤੋ ਸਦਾ ਹੀ ਪੁਕਾਰਤੇ ਹੈ, ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਚਾਈ ਹੈ ਚੌਰ ਸਾਹਿਬ। ਦੇਖੋ ਐਵੇਂ ਸੀ ਦਾਅਵੇ ਕਰੀ ਜੀ, ਬੜੇ ਸੀ ਵਿਦਵਾਨ, ਜੋ ਮਰਜ਼ੀ ਕੁਛ ਕਹੀ ਤੋ ਕਹੀ ਜਾਏ, ਮਹਾਨ ਵਿਦਾ ਮਹਾਨ ਫਿਲਾਸਫਰ, ਬਿਲਕੁਲ ਕੂੜ ਜੇ, ਉਹਨਾਂ ਵਰਗੀਆਂ ਕਮਾਈਆਂ ਨੀ ਜਿਹੜੇ ਕਰਕੇ ਕਮਾਈਆਂ ਲੱਗ ਗਏ। ਚੌਰ ਸਾਹਿਬ ਦੀ ਗੱਲ ਕਹਿੰਦੇ ਸਨ, ਮੈਂ ਉਹਨਾਂ ਦਾ ਇੱਕ ਦੋਹਰਾ ਆਇਆ ਜਿੱਥੇ ਅੱਜ ਵਿਸ਼ਾ ਇੱਧਰ ਚੱਲ ਪਿਆ ਥੋੜਾ ਜਿਹਾ। ਉਹ ਇੱਕ ਗਾਂਦੇ ਸਨ ਵੀ ਸਿਆਣੇ ਲੋਕ ਰੁੱਖਾਂ ਤੋਂ, ਸ਼ਹਿਰਾਂ ਤੋਂ, ਪਿੰਡਾਂ ਤੋਂ ਵੀ ਸਿੱਖਿਆ ਲੈਂਦੇ ਸਨ ਨਾਵਾਂ ਤੋਂ। ਉਹਨਾਂ ਇੱਕ ਸ਼ਬਦ ਵਰਤਿਆ, ਕਹਿਣ ਲੱਗੇ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੌਣ ਪਤ ਦਈ ਉਜਾੜ ਸਖੀ, ਸਹਾਰਨ ਪੀ ਭਰੋ। ਉਹਨਾਂ ਨੇ ਅਰਥ ਦੇ ਚੀਤੇ ਕੀਤੇ, ਹੈਣ ਤਾਂ ਸਾਰੇ ਸ਼ਹਿਰ ਹੀ ਨੇ। ਪੀ ਮਾਰੀ ਕਰਨਾਲ, ਕਰਨਾਲ ਸਾਡੇ ਹਰਿਆਣੇ ਦਾ ਇੱਕ ਸ਼ਹਿਰ ਜ਼ਿਲ੍ਹਾ ਹੈ। ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਹੁਣ ਪਾਣੀਪਤ ਉਸ ਤੋਂ ਅਗਲਾ ਸ਼ਹਿਰ ਹੈ ਜਦੋਂ ਅੰਮ੍ਰਿਤ ਆਪਣਾ ਜਾਈਏ ਦਿੱਲੀ ਨੂੰ। ਕਹਿਣ ਲੱਗੇ, ਪੀ ਮਾਰੀ ਕਰਨਾਲ ਪਾਣੀਪਤ ਨਾਭੀ ਭਰੀ, ਸੋਨੀਪਤ ਦਈ ਉਜਾੜ, ਉਸ ਤੋਂ ਅਗਲਾ ਸ਼ਹਿਰ ਹੈ ਸੋਨੀਪਤ। ਜਦੋਂ ਇੱਧਰੋਂ ਜਾਂਦੇ ਹਾਂ ਪੰਜਾਬ ਤੋਂ, ਸੋਨੀਪਤ ਗਈ ਉਜਾੜ ਸਖੀ, ਸਹਾਰਨ ਪੀ ਭਰੋ। ਸਹਾਰਨ ਇੱਕ ਸ਼ਹਿਰ ਆਪਾਂ ਅੱਗੇ ਕਿਹਾ, ਅਸੀਂ ਤਾਂ ਕਹਾਂਗੇ ਸ਼ਹਿਰ ਹੀ ਨੇ। ਫਿਰ ਉਹਨਾਂ ਦੇ ਅਰਥ ਕੀਤੇ, ਕਹਿਣ ਲੱਗੇ, ਪੀ ਮਾਰੀ ਕਰਨਾਲ, ਦੋ ਵੱਖਰੇ ਵਰਡ ਦੇ ਪਾਠ ਨੇ। ਪੀ ਦਰ ਤੇ ਪਤੀ, ਇੱਕ ਸਖੀ ਆਈ, ਕਹਿਣ ਲੱਗੀ, ਦੇਖ ਭੈਣੇ ਅੱਜ ਬਾਹਰੋਂ ਗੁੱਸੇ ਵਿੱਚ ਆਇਆ। ਇਹਦੇ ਅਰਥ ਇਹ ਨਾ ਸਮਝਿਓ ਕਿਤੇ ਵੀ, ਕਿਉਂਕਿ ਸਾਡੀ ਸੋਚ ਜਿਹੜੀ ਬਿਲਕੁਲ ਸੰਕੀਰਨ ਹੋ ਗਈ ਹੈ। ਆਪ ਮਿਹਨਤ ਕਰਨੀ ਨੀ, ਕਰਨ ਵਾਲੇ ਮਿਹਨਤ ਨੂੰ ਛੱਡਣਾ ਨੀ, ਕਿਉਂਕਿ ਦੁਨੀਆਂ ਵਿੱਚ ਨਿੰਦਿਆ ਕਰਨੀ, ਆਲੋਚਕ ਬਣਨਾ ਕੋਈ ਵੱਡੀ ਗੱਲ ਨੀ। ਜਿਹੜੇ ਬੰਦੇ ਆਪਣੀ ਜ਼ਿੰਦਗੀ ਦੀ ਮੰਜ਼ਿਲ ਚੋਂ ਭਟਕ ਜਾਂਦੇ ਨੇ, ਅਕਸਰ ਉਹ ਬੰਦੇ ਨਿੰਦਕ ਤੇ ਆਲੋਚਕ ਬਣ ਜਾਂਦੇ, ਕਿਉਂਕਿ ਉਹਨਾਂ ਨੂੰ ਆਪ ਸਮਝ ਕੋਈ ਨੀ। ਉਹਨੇ ਕਹਿੰਦੇ, ਸਹੇਲੀ ਨੇ ਪੁੱਛਿਆ, ਕਹਿਣ ਲੱਗੀ, ਅੱਜ ਗੱਲ ਕੀ ਵੀ ਬੜਾ ਤੇਰਾ ਚਿਹਰਾ ਲੱਥਾ ਤੇ। ਕਹਿਣ ਲੱਗੀ, ਕੀ ਕਰਾਂ, ਜੇ ਆਇਆ ਸੀ ਗੁੱਸੇ ਵਿੱਚ, ਪਤੀ ਪੀ ਪੀ ਦਰ ਤੇ ਪਤੀ, ਪੀ ਮਾਰੀ ਕਰਨਾਲ, ਉਹਨੇ ਹੱਥ ਨਾਲ ਮੇਰੇ ਉੱਤੇ ਇੱਕ ਵਾਰ ਕੀਤਾ। ਕਹਿਣ ਲੱਗੇ, ਪਾਣੀ ਪਤ ਨਾਭੀ ਭਰੀ, ਪਾਣੀ ਪਤ ਅਰਥਿਆ ਪਾਣੀ ਦੀਆਂ ਪਤੀ ਅੱਖੀਆਂ, ਇੱਕ ਉਹਨੇ ਹੱਥ ਚੁੱਕਿਆ ਤੇ ਜਿਹੜੀਆਂ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਸਨ, ਇੰਨੇ ਹੱਥ ਨੂੰ ਡਿੱਗੇ ਕਿ ਨਾਭੀ ਤੱਕ ਮੇਰੇ ਸਾਰੇ ਕੱਪੜੇ ਪਾਣੀ ਨਾਲ ਹੀ ਭਰੇ ਗਏ, ਅੱਖਾਂ ਦੇ ਅੱਥਰੂਆਂ ਨਾਲ ਭਰੇ ਗਏ। ਕਹਿਣ ਲੱਗੇ, ਪੀ ਮਾਰੀ ਕਰਨਾਲ ਪਾਣੀਪਤ ਨਾਭੀ ਭਰੀ, ਸੋਨੀਪਤ ਦਈ ਉਜਾੜ, ਹੁਣ ਸੋਨੀਪਤ ਦਾ ਅਰਥ ਆਪਾਂ ਸਮਝਨੇ ਆ, ਕੰਨਾਂ ਵਿੱਚ ਸੋਨੇ ਦੀਆਂ ਮੁਰਖੀਆਂ ਪਾਣੀਆਂ, ਗਲੇ ਵਿੱਚ ਹਾਰ ਪਾਣਾ। ਕਹਿਣ ਲੱਗੇ, ਇੰਨਾ ਗੁੱਸੇ ਵਿੱਚ ਆਇਆ ਉਹਨੇ ਮੇਰੀ ਜੰਜੀਰ ਤੋੜ ਕੇ ਔਟਾ ਮਾਰੀ, ਸੋਨੀਪਤ ਦਈ ਉਜਾੜ। ਅੱਗੋ ਸਖੀ ਕਹਿੰਦੀ ਏ ਕਿ ਨਹੀਂ, ਸੋਨੀਪਤ ਦਈ ਉਜਾੜ ਸਖੀ, ਸਹਾਰਨ ਪੀ ਬਲੋ ਵੀ ਮੇਰੀ ਇਹ ਭੈਣੇ ਉਹ ਲਾਮਾ ਨਾ ਦਈ ਸਿਰ ਤੇ ਪਤੀ ਖਲੋਤਾ ਹੋਵੇ ਉਹਦੀ ਝਿੜਕ ਵੀ ਚੰਗੀ ਲੱਗਦੀ ਹੁੰਦੀ ਸਹਾਰਨ ਦਰ ਤੇ ਸਹਾਰ ਲਈ ਖੈਰ ਮੇਰੇ ਕਹਿਣ ਤੋਂ ਮੁਰਾਦ ਸੀ ਉਹਨਾਂ ਲੋਕਾਂ ਨੇ ਸ਼ਹਿਰਾਂ ਦੇ ਨਾਵਾਂ ਵਿੱਚ ਮੈਂ ਬੇਨਤੀ ਕਰ ਰਿਹਾ ਸਾਂ ਬਗਦਾਦ ਦਾ ਅਰਥ ਹੈ ਕਿ ਰੱਬ ਦਾ ਦਿੱਤਾ ਹੋਇਆ ਤੋਹਫਾ ਉੱਥੇ ਇੱਕ ਫਕੀਰ ਨੇ ਕੀਰਤਨ ਸੁਣਿਆ ਬਾਬੇ ਨਾਨਕ ਦਾ ਕਿੰਨੇ ਦਿਨ ਸੁਣਦਾ ਰਿਹਾ ਜਿੱਦਣ ਹਜ਼ੂਰ ਚੱਲੇ ਤੇ ਉਹਨੇ ਇੱਕੋ ਗੱਲ ਕੀ ਕਹਿਣ ਲੱਗਾ ਮਹਾਰਾਜ ਹੁਣ ਇੰਨੀ ਚਿਟਕ ਲਾ ਕੇ ਇਕੱਲਿਆਂ ਨਾ ਛੱਡ ਕੇ ਜਾਓ ਇਹੀ ਤਾਂ ਬਾਬੇ ਦੀ ਖੂਬ ਰਹਿਮਤਾਂ ਸਨ ਕਿ ਜੇ ਸਰੀਰ ਕਰਕੇ ਕਿਸੇ ਤੋਂ ਦੂਰ ਜਾਂਦੇ ਸਨ ਤੇ ਉਹਦੇ ਖੇੜੇ ਨੂੰ ਮਰਨ ਨਹੀਂ ਸਨ ਦਿੰਦੇ ਕਹਿਣ ਲੱਗੇ ਤੈਨੂੰ ਦੂਰੀ ਭਾਸਦੀ ਹੈ ਨਾ ਤੂੰ ਸ਼ਬਦ ਨਾਲ ਜੁੜ ਜਾ ਇਸੇ ਤਰ੍ਹਾਂ ਧਿਆਨ ਵਿੱਚ ਬੈਠਾ ਰਹੀ ਤੇਰੀ ਜ਼ਿੰਦਗੀ ਵਿੱਚ ਕਦੀ ਵੀ ਰੁੱਖਾਪਨ ਨਹੀਂ ਆਵੇਗਾ ਤੇਰੀ ਜ਼ਿੰਦਗੀ ਵਿੱਚ ਕਦੀ ਵੀ ਕਠੋਰਤਾ ਨਹੀਂ ਆਵੇਗੀ ਤੇਰੀ ਜ਼ਿੰਦਗੀ ਵਿੱਚ ਕਦੀ ਵੀ ਵਕਾਰਾਂ ਦਾ ਤੁਖਾਰ ਨਹੀਂ ਪਏਗਾ ਕੱਕਰ ਨਹੀਂ ਆਏਗਾ ਤੇ ਉੱਥੇ ਉਹ ਲਿਖਦੇ ਨੇ ਇੱਕ ਸ਼ਿਲਾ ਲੇਖ ਹੈ ਜਿਹਦੇ ਉੱਤੇ ਲਿਖਿਆ ਹੈ ਕਿ ਬਾਬਾ ਨਾਨਕ ਫਕੀਰ ਇੱਥੇ ਆਏ ਮੈਂ ਪੰਜਾਬੀ ਵਿੱਚ ਅਰਥ ਕਰ ਰਿਹਾ ਇੱਥੇ ਆਏ ਕੀਰਤਨ ਹੋਇਆ ਸ਼ਿਵ ਤੋਂ ਸਲਾਹ ਹੋਈ ਇੱਥੇ ਸ਼ੇਖ ਬਹਿਲੋਲ ਨੇ ਬਾਬੇ ਦੇ ਜਾਣ ਤੋਂ ਬਾਅਦ ਸੱਤ ਸਰਦੀਆਂ ਕੇਵਲ ਰੱਬ ਦੀ ਯਾਦ ਵਿੱਚ ਬਤੀਤ ਕੀਤੀਆਂ ਸੱਤ ਸਰਦੀਆਂ ਦਾ ਅਰਥ ਮਤਲਬ ਸੱਤ ਸਾਲ ਉਹ ਬੰਦਾ ਉੱਥੇ ਬੈਠਾ ਰਿਹਾ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਲਿਖੀ ਉਹਨਾਂ ਨੇ ਅੱਗੇ ਜਾ ਗੱਲ ਸਿਰੇ ਤੇ ਲਾਈ ਕਹਿਣ ਲੱਗੇ ਕੇਵਲ ਸੱਤ ਸਰਦੀਆਂ ਨਹੀਂ ਚੁੱਪ ਕਰਕੇ ਬੈਠਾ ਧਿਆਨ ਵਿੱਚ ਮਗਨ ਬੈਠਾ ਤੇ ਜਦੋਂ ਕਿਤੇ ਉਹ ਨੇਤਰ ਖੋਲਦਾ ਸੀ ਜਿਹਦੇ ਉੱਤੇ ਉਹਦੀ ਨਜ਼ਰ ਪੈ ਜਾਂਦੀ ਸੀ ਉਸ ਬੰਦੇ ਨੂੰ ਰੱਬ ਦੀ ਬੰਦਗੀ ਵਿੱਚ ਰੰਗ ਦਿੰਦਾ ਸੀ ਉਹ ਸੀ ਅੰਦਰ ਦੀ ਚੁੱਪ ਅੰਦਰ ਚੁੱਕਿਆ ਤੇ ਸੱਚ ਜਾਣੋ ਜਿੰਨਾ ਕੋਈ ਅੰਦਰੋਂ ਚੁੱਪ ਰਹੇਗਾ ਓਨਾ ਹੀ ਰਸ ਨਾਲ ਭਰਿਆ ਜਾਏਗਾ ਕਹਿੰਦੇ ਸਨ ਕਿ ਤੌੜੀ ਵਿੱਚ ਆਪਾਂ ਕੋਈ ਚੀਜ਼ ਪਕਾਈਏ ਭੋਜਨ ਉਹਨੂੰ ਢੱਕ ਕੇ ਰੱਖੋ ਤੇ ਰਸ ਭਰਦਾ ਜੇ ਘੜੀ ਪਿੱਛੋਂ ਉੱਤੋਂ ਖੋਲੀ ਜਾਓ ਤੇ ਉਹਦਾ ਰਸ ਨਹੀਂ ਰਹਿੰਦਾ ਜੇ ਨਾਮ ਜਪਦੇ ਆਪਣੇ ਆਪ ਨੂੰ ਚੁੱਪ ਵਿੱਚ ਲੈ ਜਾਈਏ ਤੇ ਅੰਦਰ ਜ਼ਿੰਦਗੀ ਰਸ ਨਾਲ ਭਰੇਗੀ ਅੱਜ ਹਜ਼ੂਰ ਨੇ ਸ਼ਬਦ ਵਰਤੇ ਨੇ ਭਾਈ ਕਿ ਦੇਖੋ ਬਖੇੜੇ ਦੀ ਰੁੱਤ ਆ ਗਈ ਚੁੱਪ ਵੀ ਇੱਕ ਆਪਣੇ ਵਿੱਚ ਸੁੱਖ ਹੈ ਆਰੰਭ ਕੋਈ ਸ਼ਬਦ ਸਲੋਕ ਹੈ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਇਹਦੇ ਅਰਥ ਕਰਾਂਗੇ ਉਦਮ ਦਰ ਤੇ ਜਿਹਦੇ ਕੋਲ ਆਲਸ ਕੋਈ ਨਹੀਂ ਹੇ ਪ੍ਰਭੂ ਤੂੰ ਆਲਸ ਤੋਂ ਰਹਿਤ ਉਹਦੇ ਕੋਈ ਆਲਸ ਨਹੀਂ ਦੇਖੋ ਜੇ ਉਹ ਆਲਸ ਕਰਦਾ ਮੈਂ ਕੱਲ ਦੁਪਹਿਰ ਦੀ ਕਥਾ ਵਿੱਚ ਅਰਜ ਕੀਤੀ ਸੀ ਉਹ ਫਿਰ ਆਪਣੇ ਬਿਰਦ ਦੀ ਪੈਜ ਨਾ ਰੱਖ ਸਕੇ ਜੇ ਉਹ ਆਲਸੀ ਹੋਵੇ ਨਾ ਕਹਿ ਵੀ ਚਲੋ ਕੋਈ ਨੀ ਜੀਵ ਪੈਦਾ ਕਰੀ ਜੋ ਰੋਟੀ ਮੈਂ ਆਪ ਇਕੱਠੀ ਦੇ ਦਿਆਂਗਾ ਏਡਾ ਕੱਲ ਦੁਪਹਿਰ ਦੀ ਕਥਾ ਵਿੱਚ ਅਰਜ ਕੀਤੀ ਸੀ ਉਹ ਫਿਰ ਆਪਣੇ ਬਿਰਦ ਦੀ ਪੈਜ ਨਾ ਰੱਖ ਸਕੇ ਜੇ ਉਹ ਆਲਸੀ ਹੋਵੇ ਨਾ ਕਹਿ ਵੀ ਚਲੋ ਕੋਈ ਨੀ ਜੀਵ ਪੈਦਾ ਕਰੀ ਜੋ ਰੋਟੀ ਮੈਂ ਆਪ ਇਕੱਠੀ ਦੇ ਦਿਆਂਗਾ ਏਡਾ ਉਹ ਆਲਸੀ ਹੈ ਹੀ ਨਹੀਂ ਹਰ ਵੇਲੇ ਉਹ ਸੁਚੇਤ ਹੈ ਅਗਮ ਜਦੋਂ ਤੱਕ ਸਾਡੀ ਪਹੁੰਚ ਕੋਈ ਨਹੀਂ ਅਗੋਚਰ ਅਗੋਚਰ ਦਾ ਅਰਥ ਹੁੰਦਾ ਜਿਹਦੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਵੀ ਨਹੀਂ ਉਦਮ ਅਗਮ ਅਗੋਚਰੋ ਤੇ ਸਾਡੀ ਪਹੁੰਚ ਪਤਾ ਕੀ ਉਹ ਕੰਮ ਅਸੀਂ ਕਰਨਾ ਕੋਈ ਸਾਡੀ ਪਹੁੰਚ ਚਰਨ ਕਮਲ ਨਮਸਕਾਰ ਵੀ ਤੁਰਖ ਨਾ ਕਰ ਤੇਰੀ ਪਹੁੰਚ ਇਵੇਂ ਤੂੰ ਉਹਦੇ ਚਰਨਾਂ ਵਿੱਚ ਆਪਣੇ ਵੱਲੋਂ ਮੱਥਾ ਟੇਕ ਦੇ ਨਮਸਕਾਰ ਕਰ ਦੇ ਤੇ ਕਹਿ ਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਤੂੰ ਬਸ ਇੱਕੋ ਕੰਮ ਕਰ ਨਮਸਕਾਰ ਤਾਂ ਕੋ ਲਖਬਾਰ ਤੂੰ ਇੱਕੋ ਕੰਮ ਕਰ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਆਪ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਕਥਨੀ ਦਰ ਤੇ ਕਥਨਾ ਬੋਲਣਾ ਸਾ ਸੁਧ ਭਾਵ ਸੀ ਸਾ ਦਰ ਤੇ ਉਹ ਤੁਧ ਭਾਵ ਸੀ ਤੈਨੂੰ ਉਹ ਬੋਲ ਪਾਉਂਦੇ ਨੇ ਨਾਨਕ ਨਾਮ ਆਧਾਰ ਜਿਨ੍ਹਾਂ ਬੋਲਾਂ ਵਿੱਚ ਰੱਬ ਦੇ ਨਾਮ ਦਾ ਜ਼ਿਕਰ ਹੋਵੇ ਨਾਨਕ ਜੀ ਤੈਨੂੰ ਉਹ ਕਥਨੀ ਨਹੀਂ ਪਾਉਂਦੀ ਜਿਹਦੇ ਵਿੱਚ ਤਰਕ ਹੋਵੇ ਕਤਾਕਸ਼ ਹੋਵੇ ਤੈਨੂੰ ਤਾਂ ਸ਼ਬਦ ਹੀ ਉਹ ਚੰਗੇ ਲੱਗਦੇ ਨੇ ਜਿੱਤ ਬੋਲਿਆ ਪੱਟ ਪਾਈਐ ਸੋ ਬੋਲਿਆ ਪ੍ਰਵਾਨ ਕਥਨੀ ਸਾਤ ਦੁਭਾਵ ਸੀ ਨਾਨਕ ਨਾਮ ਆਧਾਰ ਅੱਗੇ ਫਿਰ ਸਾਨੂੰ ਉਪਦੇਸ਼ ਦਿੰਦੇ ਨੇ ਸੰਤ ਸ਼ਰਨ ਸਾਜਨ ਪੜੋ ਕਿ ਹੇ ਸੱਜਣੋ ਹੇ ਸਤ ਸੰਗੀ ਜਣੋ ਰੱਬ ਦੀ ਪਿਆਰਿਆਂ ਦੀ ਮਹਾਂਪੁਰਸ਼ਾਂ ਦੀ ਗੁਰਮੁਖਾਂ ਦੀ ਸ਼ਰਨ ਵੀ ਚਲੇ ਜਾਓ ਸਵਾਮੀ ਸਿਮਰ ਅਨੰਤ ਉਸ ਅਨੰਤ ਪਰਮਾਤਮਾ ਦਾ ਸਿਮਰਨ ਕਰੋ ਦੀ ਯਾਦ ਵੀ ਜੁੜੋ ਤੇ ਜਦੋਂ ਜੁੜਾਂਗੇ ਸੂਕੇ ਤੇ ਖਰਿਆ ਕੀਆ ਨਾਨਕ ਜਪ ਭਗਵੰਤ, ਸੁੱਕਿਆਂ ਤੋਂ ਖੜੇ ਹੋ ਗਏ ਜਿਹੜੇ ਸ਼ਰਨ ਵਿੱਚ ਚਲੇ ਗਏ। ਗੁਰਮੁਖੋ ਦੇਖੋ, ਜਿਹੜਾ ਹਰੇ ਦੀ ਸ਼ਰਨ ਵੀ ਜਾਂਦਾ ਹੈ, ਜਿਹੜਾ ਆਪ ਠੰਡ ਨਾਲ ਭਰਿਆ, ਨਾਮ ਨਾਲ ਭਰਿਆ, ਉਹਦੇ ਕੋਲ ਬੈਠਣ ਵਾਲੇ ਕੋਲ ਵੀ ਸੁੱਖ ਹੈ। ਅੱਗੇ ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਰੁੱਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਹ ਜੀਓ, ਕਿ ਚੇਤ ਦਾ ਵੈਸਾਖ ਦਾ ਮਹੀਨਾ ਹੈ। ਹਜ਼ੂਰ ਕਹਿੰਦੇ ਨੇ ਕਿ ਮਹੀਨੇ ਬੜੇ ਚੰਗੇ ਨੇ, ਕਿਉਂ ਕਹਿੰਦੇ ਨੇ ਇਹਦੇ ਵਿੱਚ ਸਰਸ ਦਰਸ਼ਨ ਦਾ ਰਸ ਸਹਿਤ, ਉਹ ਰੁੱਤ ਆ ਗਈ ਜਿਹੜੀ ਰਸ ਨਾਲ ਭਰਪੂਰ ਹੈ, ਜਿਹਦੇ ਵਿੱਚ ਖੇੜਾ ਹੀ ਖੇੜਾ। ਹਰ ਜੀਉ ਨਾ ਮਿਲਿਆ ਕਿੰਨ, ਜਿਨ੍ਹਾਂ ਨੂੰ ਹਰੀ ਜੀ ਪਰਮਾਤਮਾ ਮਿਲ ਗਿਆ, ਮੌਲਿਆ ਮਨ ਤਨ ਸਾਥ ਜੀਉ, ਉਹਨਾਂ ਦੇ ਸਵਾਸ, ਉਹਨਾਂ ਦਾ ਮਨ, ਉਹਨਾਂ ਦਾ ਤਨ ਪੂਰਨ ਖੇੜੇ ਵਿੱਚ ਆ ਗਿਆ ਜਿਨ੍ਹਾਂ ਨੂੰ ਪਰਮਾਤਮਾ ਮਿਲਿਆ। ਮੈਂ ਕਹਿੰਦਾ ਜਿਨ੍ਹਾਂ ਨੂੰ ਮਿਲਿਆ ਉਹ ਤੇ ਖੇੜੇ ਵਿੱਚ ਹੈ ਹੀ, ਜਿਨ੍ਹਾਂ ਨੂੰ ਖਬਰ ਹੀ ਮਿਲ ਗਈ ਉਹ ਪਹਿਲੀ ਖੇੜ ਜਾਂਦੇ। ਮਨ ਚਾਓ ਭਇਆ ਪ੍ਰਭ ਆਤਮ ਸੁਣਿਆ, ਜਦੋਂ ਤੁਰਦੇ ਨੇ ਤੇ ਕਹਿੰਦੇ ਨੇ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਚੇਤੇ ਰੱਖੋ ਜੇ ਸੋਏ ਵੇ, ਸੋਏ ਦਰ ਤੇ ਖਬਰ ਆਇਆ ਨੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੀ ਲਾਲੀ ਪੰਥ ਜਲੰਦੜੀ, ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ। ਹਰ ਜੀਓ ਨਾ ਮਿਲਿਆ ਮੌਲਿਆ ਮੰਤਨ ਸਾਥ ਜੀਓ, ਘਰ ਨਾ ਨੇਚਲ ਆਨੰਦ ਸਖੀਏ। ਕਹਿਣ ਲੱਗੇ ਹੇ ਸਹੇਲੀਏ ਮੇਰੀਏ ਭੈਣੇ, ਮੇਰੇ ਘਰ ਵਿੱਚ ਉਹ ਪਤੀ ਪਰਮਾਤਮਾ ਆ ਗਿਆ ਜਿਹੜਾ ਸਦਾ ਨੇਚਲ ਹੈ, ਚਲਾਏ ਮਾਨ ਨਹੀਂ। ਕਹਿਣ ਲੱਗੇ ਚਰਨ ਕਮਲ ਪ੍ਰਫੁੱਲਿਆ, ਉਹਦੇ ਚਰਨ ਕਮਲਾਂ ਨਾਲ ਜੁੜ ਕੇ ਮੇਰਾ ਹਿਰਦਾ ਕਮਲ ਪ੍ਰਫੁੱਲਿਆ, ਦਰ ਤੇ ਖੇੜੇ ਵਿੱਚ ਆ ਗਿਆ। ਸੁੰਦਰ ਜਿਹੜਾ ਬਹੁਤ ਸੋਹਣਾ ਹੈ, ਸੁਗੜ ਸੁਜਾਨ ਬੇਟਾ, ਜਿਹੜਾ ਬੜਾ ਸੁਗੜ ਹੈ, ਸੁਜਾਣਾ ਹੈ, ਜਿਹੜਾ ਹਰ ਗੱਲ ਦਾ ਜਾਣਕਾਰ ਹੈ, ਗੁਣ ਗੋਵਿੰਦ ਅਮੁੱਲਿਆ, ਉਸ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਅਮੁੱਲਕ ਨੇ। ਬਦਭਾਗ ਪਾਇਆ ਦੁੱਖ ਗਵਾਇਆ, ਵੱਡਿਆ ਭਾਗਾਂ ਨਾਲ ਜਿਹਨੇ ਪਰਮਾਤਮਾ ਨੂੰ ਪਾਲਿਆ ਉਹਦੇ ਦੁੱਖ ਚਲੇ ਗਏ, ਭਈ ਪੂਰਨ ਆਸ ਜੀਓ, ਉਹਦੀ ਹਰ ਆਸ ਪੂਰੀ ਹੋ ਗਈ। ਸਾਹਿਬ ਕਹਿਣ ਲੱਗੇ ਬਿਨਵੰਤ ਨਾਨਕ ਸ਼ਰਨ ਤੇਰੀ, ਬਿਨਵੰਤ ਦਰਸ ਦਾ ਬੇਨਤੀ ਕਰਨੀ। ਗੁਰੂ ਅਰਜਨ ਦੇਵ ਜੀ ਕਹਿੰਦੇ ਮਾਲਕ ਤੇਰੇ ਚਰਨਾਂ ਵਿੱਚ ਬੇਨਤੀ ਕਰਕੇ ਸ਼ਰਨ ਵਿੱਚ ਆਇਆ, ਮਿਤੀ ਜਮਕੀ ਤ੍ਰਾਸ ਜੀਓ, ਤੇਰੀ ਕਿਰਪਾ ਦਾ ਸਦਕਾ ਸਾਡੇ ਅੰਦਰ ਦੀ ਜਿਹੜੀ ਜਮਾ ਦੀ ਤਰਾਸ, ਜਮਾ ਦਾ ਡਰ ਹੈ, ਇਹਦਾ ਅਰਥ ਮਿੱਟੀ ਕਰਾਂਗੇ। ਮਿੱਟੀ ਨੇ ਭਾਵੇਂ ਅੱਖਰ ਹੋਈ ਨੇ, ਆਪਾਂ ਪੜ੍ਹਨੇ ਵੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਹੁਣ ਸ਼ਬਦ ਮਿੱਟੀ ਵੀ ਆਉਂਦਾ, ਇੱਥੇ ਵੀ ਮਿੱਟੀ ਕਿ ਜਿਹੜੇ ਅੰਦਰ ਦੀ ਪਿਆਸ ਸੀ, ਡਰ ਸੀ, ਵਹਿਮ ਸੀ, ਉਹ ਸਾਰਾ ਮਿੱਟ ਗਿਆ ਜਦੋਂ ਮਾਲਕ ਦੇ ਚਰਨਾਂ ਨਾਲ ਜੁੜੇ। ਆਓ ਮਾਲਕ ਮੇਰ ਕਰੇ, ਬਾਹਰ ਦੀ ਬਸੰਤ ਨਾਲ ਕਿਤੇ ਅੰਦਰ ਦੀ ਬਸੰਤ ਆ ਜਾਏ, ਬਾਹਰ ਦੀ ਚਿਮ ਚਿਮੀ ਬਰਸਾਤ ਨਾਲ ਕਿਤੇ ਅੰਦਰ ਨਾਮ ਦੀ ਝੜੀ ਲੱਗ ਜਾਏ। ਮੇਰਾ ਮਾਲਕ ਮੇਰ ਕਰੇ, ਜਿਵੇਂ ਕੋਕਲ ਅੰਬਾਂ ਤੇ ਬੋਲਦੀ ਏ, ਕਿਤੇ ਪਿਆਰੇ ਦੀ ਖਬਰ ਸੁਣ ਕੇ ਅੰਦਰੋਂ ਅਸੀਂ ਵੀ ਗੀਤ ਅਲਾਪਣ ਲੱਗ ਪਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।